समरथ डोलन तेरा खौ प्रभु नानक दे कर हथ याही कुल ते प्रगट होए ताही कुल को नाम पुन द्वादश गुरिंड को मेरी है प्रणाम। सतगुरु प्रताप सिंह जी हुण वजीर सिंह जी ते गुरबख्श सिंह जी जिहे होर हाणियां मेलियां नाल मिल खुला खेडदे पेड़ विच भी तेल मल जोर करदे ते नहर विच तरदे प्रसाद वेले मन भौंदा छकदे वजीर सिंह जी नूं भाई करके बुलांदे जिस दा भाव बहुत हेत वाला सी होर साधु भी वजीर सिंह जी नूं भाई ही कहिंदे। वजीर सिंह जी गड़बे इशनान मैदान शरदाई दा ध्यान हर समय बिना बुलाण दे रूह रली वांगू करदे अर्थात जिस वस दी लोड़ पैनी हुंदी ओही पहलों हाजर ते तैयार कर करा रख दे। सब डेरे भैणी साहब दे भी जो नरम जे वरखा कर ते बेध्यानी कर गिर गए सी तैयार करवाए लिपाए ते सलाह बनाई इस साल आनंदपुर साहब ही होला करिए भावें खेचल ते होवेगी पर प्रचार वाकफी ते तजर्बा भी बहुत वधेगा। सतगुरु जी नमाणी दे मेले ते सब संगत नाल वाकफी बनाई ते अपनी सलाह जनाई कि होला आनंदपुर साहब इस साल कीता जावे जिमें सतगुरु राम सिंह जी हजूर साहबों मर्यादा मंगा आरंभी सी तिवें असी भी सिखी दे सुख वाधे लई आनंदपुरों ही गुरु घर वल्लों होला करिए ते नी साध संगत नाल निहो वधाण दी चौड़ी धरिए। साध संगत मुकतसर वल्लों दी आई अर्ज कीती माघी दे मेले ते आप मुकतसर दर्शन दिओ तां क्यों ने सब साध संगत ऐतकी आनंदपुर दे होले ते ही दर्शन देवे लवे जे असी उत्थों अपने मूँह सिर मेला कर सके तां होर दौरे भी कीते जाणगे क्योंकि सुनिया है आनंदपुर दुआले तो आए लोग बहुत टोलियां बन गंद बगदे हन ते हुक्का शराब बहुत हुंदा है जे कोई सिख साध भुला चुका जावे तां दुखी हो दिहाड़ी गवा आउंदा है। सतगुरु जी आनंदपुर सिख भेजे लंगर जल दीवान जंगल मैदान ते बोलियां गंदियां दे बंद होण दे संबंध विच कोई सूझ लैण लई सिखां हमायती नाले ते चरण गंगा लागे जगह वेखी ते पता कीता किवें सब तरह की सतगुरु जी की मर्जी का होला हो सकेगा। नेड़े शहर वड्डा ना लगता सी ते लोक पहाड़ी दे दुआले दे जट गवार चार दिन आ सगों सुख वसद्या नूं गंद बोल धक्के भीड़ कर तंग कर जांदे सन। सतगुरु जी भैणी साहबों ही ऊठां गड्डियां ते तंबू ते रस्तां टोरियां कुछ दिन पहलों इश्तिहार छपवा पहाड़ां वल सिख भेज वंडे कंधां मोड़ां आनंदपुर नगर ते गुरद्वारे लाए कि कोई गंद ना बोले शराब हुक्का सिगरट ना लै फिरे गुरु नगर शब्द पढ़ दे आवो। 1968 आनंदपुर साहब दे मेले होले तो पहला सतगुरु जी मेले दे दिनां दे जुम्मेवार सिख पुलिस दे थानेदार कोल भेजे कि लोकां नूं तुसीं जोर दे रोको कोई गंद ना बखे धक्के ना मारे शराब सिगरट हुक्का उक्का ना लै मेले ते गुरद्वारे विच आवे। थानेदार ते सिपाहियां क्या साथों आईयां टोलियां बोलियां पांदियां नहीं रुकदियां। सतगुरु जी एक दिन पहले आप आनंदपुर पुज कुछ जवान सुजान ते बलवान सिखां नूं सद सलाह मता मेल क्या तुसी त्यार बर त्यार हो हर रस्ते मूहरे खड़ोवो ते मेले दे विच भी फिरो जो ऐसा आवे पहले सहज सुभा समझावो जे ना समझे ਤਾਂ ਬਲ ਨਾਲ ਵੀ ਦਬਾਓ ਐਸਾ ਦਰਸ਼ਨੀ ਦਿਖਾਲਾ ਦਿਓ ਇੱਕ ਮੁੱਠ ਹੋ ਕਿ ਗਾਂਢ ਵੀ ਟੋਲੀ ਕੋਈ ਤੁਸਾਂ ਅੱਗੇ ਅੜ ਹੀ ਨਾ ਸਕੇ ਅਤੇ ਪੁਲਿਸ ਪਾਸ ਸਿੱਖ ਭੇਜ ਕੇ ਕਿਹਾ ਤੁਸਾਂ ਸਾਥੋਂ ਵਧੇ ਗੰਦ ਬੰਦ ਕਰਨ ਦੀ ਰੋਕ ਕਰਨੀ। ਸਿੰਘ ਸਭੀਏ ਜੋ ਸਦਾ ਇੱਕ ਤੰਬੂ ਸਾਹਿਬਾਨ ਲਿਆ ਮਸਾਂ ਗੁਜ਼ਾਰਾ ਕਰ ਗ੍ਰੰਥ ਸਾਹਿਬ ਦੀ ਰਾਖੀ ਰੱਖ ਸਕਦੇ ਸੀ ਉਹਨਾਂ ਨੂੰ ਵੀ ਕਹਾਇਆ ਤੁਸੀਂ ਬੇਫਿਕਰ ਰਹੋ ਸਾਥੋਂ ਵਧੇ ਕੰਮ 'ਤੇ ਜੇ ਅਸੀਂ ਕਹੀਏ ਤਾਂ ਗੁਰੂ ਨਿਮਿਤ ਹਿੱਤ ਸਾਡਾ ਕਰਨਾ। ਗੁਰਦੁਆਰੇ ਦੇ ਸਿੰਘਾਂ ਨੂੰ ਕਹਿ ਭੇਜਿਆ, ਪ੍ਰਸ਼ਾਦ ਆਪ ਨੇ ਇਤਨੇ ਦਿਨ ਸਾਡੇ ਵੱਲੋਂ ਆਰੰਭੇ, ਗੁਰੂ ਕੇ ਲੰਗਰੋਂ ਆ ਛਕਣਾ। ਸੰਤ ਮੰਡਲੀ, ਸੰਤ ਕੇਸਰ ਸਿੰਘ ਜੀ, ਮਿਤ ਸਿੰਘ ਜੀ, ਸੰਤ ਲਾਲ ਸਿੰਘ ਜੀ, ਸੰਤ ਬਾਬੇ ਜਵੰਦ ਸਿੰਘ ਜੀ ਜਿੰਦਾ ਸ਼ਹੀਦ ਖਿਆਲੇ ਵਾਲਿਆਂ ਨੇ ਇੱਕ ਅੱਡਰੇ ਬੈਠ ਮਤਾ ਕੀਤਾ ਕਿ ਭਾਵੇਂ ਗੁਰੂ ਹਰੀ ਸਿੰਘ ਜੀ ਦੇ ਹੁਕਮ ਕਰ ਮਹਾਰਾਜ ਪ੍ਰਤਾਪ ਸਿੰਘ ਨੂੰ ਦਸਤਾਰ ਗੁਰੂ ਜੀ ਦੇ ਜੋਤੀ ਜੋਤ ਸਮਾਉਣ ਬਾਅਦ ਤੀਜੇ ਦਿਨ ਤੋਂ ਹੀ ਅਤੇ ਆਸਣ ਚੌਰ ਵੀ ਭਾਵੇਂ ਉਸ ਰੋਜ਼ੋਂ ਸੋਭ ਰਹੇ ਹਨ, ਪਰ ਮਨ ਮਰਜ਼ੀ ਦੇ ਲੋਭ ਵਾਲੇ ਹਾਲੇ ਨਾਲੋਂ ਨਾਲ ਕਈ ਗੱਲਾਂ ਜੋ ਕਰਦੇ ਹਨ ਉਹ ਬੰਦ ਹੋਣੀਆਂ ਚਾਹੀਦੀਆਂ ਹਨ। ਕੋਈ ਕਹਿੰਦਾ ਹੈ ਮਹਾਰਾਜ ਨਿਹਾਲ ਸਿੰਘ ਜੀ ਬੜੇ ਸਹਿਜ ਸੁਭਾਈ ਹਨ, ਕੋਈ ਕਹਿੰਦਾ ਹੈ ਮਹਾਰਾਜ ਗੁਰਦਿਆਲ ਸਿੰਘ ਜੀ ਬੜੇ ਕੋਮਲ ਅਤੇ ਸੂਝ ਵਾਲੇ ਹਨ, ਕੋਈ ਸੰਤ ਜਿਉਣ ਸਿੰਘ ਜੀ ਦੇ ਮੇਲੀ ਸੰਤਾਂ ਦੇ ਬਿਣ ਸਲਾਹੇ ਕਹਿੰਦੇ ਹਨ। ਮਹਾਰਾਜ ਪ੍ਰਤਾਪ ਸਿੰਘ ਜੀ ਦਾ ਸੁਭਾਅ ਤੇਜ਼ ਅਤੇ ਕਰੜਾ ਹੈ, ਇਸ ਲਈ ਨਾਮਧਾਰੀ ਸਾਧ ਸੰਗਤ ਦਾ ਇਸ ਮੇਲੇ 'ਤੇ ਇੱਕ ਫੈਸਲਾ ਹੋਣਾ ਚਾਹੀਦਾ ਹੈ। ਭਾਵੇਂ ਇਹਨਾਂ ਨੂੰ ਕੋਈ ਸਾਲਾਂ ਦੇ ਹੋਲੇ ਮੇਲਿਆਂ 'ਤੇ ਤੋਂ ਮੱਥੇ ਟਿਕਦੇ ਹਨ, ਅੱਜ ਇਹਨਾਂ ਨੂੰ ਸ਼ਰਧਾ ਦੀ ਦਸਤਾਰ ਸਾਧ ਸੰਗਤ ਜ਼ਰੂਰ ਦੇਵੇ। ਜਿਵੇਂ ਬਾਬੇ ਜਮੀਰ ਸਿੰਘ ਜੀ ਨੇ ਸਤਿਗੁਰੂ ਰਾਮ ਸਿੰਘ ਜੀ ਨੂੰ ਆਪਣੇ ਵੱਲੋਂ ਸਤਿਗੁਰੂ ਮਨ ਗਿੱਲੀ ਬੰਧਾਈ ਸੀ, ਭਾਵੇਂ ਸਤਿਗੁਰੂ ਜੀ ਪਹਿਲੇ ਵੀ ਸਤਿਗੁਰੂ ਜੀ ਹੀ ਸੀ। ਸੰਤ ਜਵੰਦ ਸਿੰਘ ਜੀ ਨੇ ਇੱਕ ਦਸਤਾਰ ਹੱਥ ਵਿੱਚ ਲੈ ਹੋਲੇ ਦੇ ਭੋਗ ਸਮੇਂ ਸਭ ਸੰਗਤ ਵਿੱਚ ਖੜੋ ਉੱਚੀ ਬੋਲ ਕਿਹਾ, ਭਾਵੇਂ ਅੱਗੇ ਵੀ ਕੋਈ ਕਮੀ ਨਹੀਂ ਪਰ ਇਹ ਦਸਤਾਰ ਸਾਰੀ ਨਾਮਧਾਰੀ ਸਾਧ ਸੰਗਤ ਵੱਲੋਂ ਸ਼ਰਧਾ ਦੀ ਇਹਨਾਂ ਮਹਾਰਾਜ ਪ੍ਰਤਾਪ ਸਿੰਘ ਜੀ ਨੂੰ ਭੇਟਾ ਕਰਦੇ ਹਾਂ। ਸਭ ਸੰਗਤ ਨੇ ਸੁਣਦਿਆਂ ਜੈਕਾਰਾ ਬੁਲਾਇਆ ਅਤੇ ਕਈਆਂ ਨੇ ਮਸਤੀ ਵਿੱਚ ਗਲਾਸ ਵਜਾ ਦੋੜਾ ਵੀ ਲਾਇਆ, ਰਾਮ ਰਾਇਆ ਰਾਮ ਰਾਇਆ। ਸੰਗਤਾਂ ਦੇ ਦੁੱਖ ਦੂਰ ਕਰਨੇ ਗੁਰੂ ਵੱਡੇ ਪ੍ਰਤਾਪ ਵਾਲਾ ਆਇਆ। ਸੰਤ ਜਵਾਨ ਸਿੰਘ ਜੀ ਹੱਥੀਂ ਨਾਮਧਾਰੀ ਸੰਗਤ ਵੱਲੋਂ ਭੇਟਾ ਹੋਈ ਦਸਤਾਰ ਸਤਿਗੁਰੂ ਜੀ ਅੱਗੋਂ ਹੱਥ ਵਧਾ ਲੈ ਮਨਜ਼ੂਰ ਕੀਤੀ ਅਤੇ ਅਗਲੀ ਸਹਿਜ ਨਾਲ ਉਤਾਰ ਸੰਤਾਂ ਵੱਲੋਂ ਮਿਲੀ ਸੀਸ 'ਤੇ ਸਜਾ ਲਈ। ਇਸੇ ਸਮੇਂ ਸੰਤ ਖਾਲਸਾ ਨਿਹੰਗ ਸਿੰਘ ਜੀ ਠੱਟੇ ਵਾਲੇ ਵੀ ਜੋ ਆਏ ਸੰਗਤ ਵਿੱਚ ਬੈਠੇ ਸੀ, ਉਹਨਾਂ ਉੱਠ ਕੇ ਹੱਥ ਜੋੜ ਮੱਥਾ ਟੇਕ ਉੱਚਾ ਜੈਕਾਰਾ ਗਜਾਇਆ। ਸਿੰਘ ਸਭਾ ਦੇ ਆਏ ਸਿੰਘਾਂ ਨੇ ਵੀ ਕਿਹਾ, ਬਾਬੇ ਭੈਣੀ ਸਾਹਿਬ ਵਾਲੇ ਦੇ ਪ੍ਰਤਾਪ ਪਾਰੋਂ ਅਸਾਂ ਵੀ ਆਰਾਮ ਦਾ ਹੋਲੇ ਦਾ ਦੀਵਾਨ ਕਰ ਸੁਣ ਲਿਆ ਏ। ਪੁਲਿਸ ਦੇ ਥਾਣੇਦਾਰ ਜੋ ਕੋਈ ਸਿਪਾਹੀਆਂ ਸਣੇ ਉਸ ਸਮੇਂ ਸੋਭਾ ਸੁਣ ਆਇਆ ਸੀ, ਕਿਹਾ ਕਿ ਕੂਕਿਆਂ ਦੇ ਗੁਰੂ ਦੀ ਹਿੰਮਤ ਨਾਲ ਐਤਕੀ ਕੋਈ ਗੰਦ ਬੋਲੀ ਨਹੀਂ ਹੋਈ ਅਤੇ ਕੋਈ ਟੋਲੀ ਮੁੰਡ ਮੰਡਲੀ ਨਹੀਂ ਵਗਦੀ ਫਿਰੀ। ਸਤਿਗੁਰੂ ਜੀ ਦੇ ਸਾਹਮਣੇ ਆ ਸੀਸ ਨਵਾ ਉਸ ਕਿਹਾ, ਆਪ ਦੀ ਹਿੰਮਤ ਨਾਲ ਹੋਲਾ ਆਰਾਮ ਦਾ ਨਿਭ ਗਿਆ ਹੈ। ਅਨੰਦਪੁਰ ਨਗਰ ਦੇ ਪੰਚਾਇਤੀਆਂ ਮਿਲ ਕਿਹਾ, ਆਪ ਦੀ ਦਇਆ ਨਾਲ ਇਸ ਹੋਲੇ 'ਤੇ ਸਾਨੂੰ ਸੁੱਖ ਆਰਾਮ ਰਿਹਾ ਹੈ, ਨਹੀਂ ਤਾਂ ਇੰਨੀ ਦਿਨੀ ਸਾਡੀ ਨੀਂਦਰ ਹਰਾਮ ਹੋ ਜਾਂਦੀ ਸੀ। ਦਿਨੇ ਬੂਹੇ ਭੱਜਦੇ, ਲੋਕ ਵਕਦੇ ਸੁਣੀਦੇ ਸਨ, ਰਾਤ ਕਿਸੇ ਉਪਾਧ ਦਾ ਖਤਰਾ ਰਹਿੰਦਾ ਸੀ, ਧੀ ਭੈਣ ਜਵਾਨ ਅਸੀਂ ਬਾਹਰ ਨਹੀਂ ਸਾਂ ਜਾਣ ਦਿੰਦੇ, ਉਮੀਦ ਹੈ ਅੱਗੋਂ ਵੀ ਹੁਣ ਆਰਾਮ ਹੀ ਰਹਿਣ ਦੀ ਰੌਂ ਹੋ ਟੁਰੇਗੀ। ਸਤਿਗੁਰੂ ਜੀ ਸਭ ਨੂੰ ਸੁਣਾ ਹੱਥ ਜੋੜ ਕੇ ਬਚਨ ਕੀਤਾ, ਹਿੰਮਤ ਅੱਗੇ ਫਤਿਹ ਬਥੇਰੀ, ਜੇ ਕੋਈ ਸੂਰਾ ਹੋਵੇ ਅਟਕਣ ਨਹੀਂ ਅੜਿੱਚਣਾ ਅੱਗੇ, ਜੇ ਉੱਦਮੀ ਪੂਰਾ ਹੋਵੇ। ਜੋ ਪੁਲਿਸ ਥੋੜ੍ਹਾ ਝਿੜਕ ਚੰਬ ਉਪਾਧ ਕਰਨ ਵਾਲੇ ਨੂੰ ਛੱਡ ਦਿੰਦੀ ਸੀ ਉਹ ਵੀ ਅੱਗੋਂ ਹਿੰਮਤ ਕਰੇ ਅਤੇ ਸਾਧ ਸੰਗਤ ਵੀ ਖਿਆਲ ਰੱਖੇ, ਮੈਂ ਵੀ ਆਪ ਦੇ ਨਾਲ ਹੀ ਇਦੋਂ ਅੱਗੇ ਵੀ ਹੋਵਾਂਗਾ, ਇਹੋ ਪਦਤੀ ਰਵੇ ਤਾਂ ਹੀ ਗੁਰ ਅਸਥਾਨ ਆਉਣ ਦਾ ਮਹਾਤਮ ਹੈ। ਹੋਲੇ ਦੇ ਭੋਗ ਸਮੇਂ ਅੱਗੋਂ ਹੋਲੇ ਦੀ ਅਰਜ਼ ਸੰਤ ਸੰਮਾ ਸਿੰਘ ਜੀ ਮਾਂਗੇ ਦੇ ਖੂਹ ਤੰਬੋਲੀ ਵਾਲੇ ਕੀਤੀ, ਨੰਗੇ ਪਿੰਡੇ ਢਿੱਲੀ ਕੱਛੇ ਮੋਢੇ 'ਤੇ ਗੜਵਾ ਡੋਰੀ ਲੈ ਹਾਜ਼ਰ ਹੋਏ। ਇਸ ਸਮੇਂ ਸੰਤ ਮੰਗਲ ਸਿੰਘ ਜੀ ਫਤੂਹੀ ਚੱਕੀਏ ਬੋਲਣ ਅਤੇ ਹੁਕਮ ਸੁਣਾਉਣ ਦੇ ਆਗੂ ਸੀ। ਉਹਨਾਂ ਕਿਹਾ, ਹੋਰ ਵੀ ਇੱਕ ਦੋ ਜ਼ਿਲ੍ਹਿਆਂ ਦੇ ਸਿੱਖਾਂ ਵੱਲੋਂ ਹੋਲੇ ਦੇ ਕਰਨ ਦੀਆਂ ਚਿੱਠੀਆਂ ਆਈਆਂ ਹਨ, ਤੂੰ ਕੀ ਹੋਲਾ ਕਰਨਾ ਹੈ, ਜਾ ਬੈਠ ਮਸਤਾਨਿਆਂ। ਸੰਤ ਸੰਮਾ ਸਿੰਘ ਜੀ ਆਪਣੇ ਥਾਂ ਜਾ ਬੈਠੇ। ਸਤਿਗੁਰੂ ਜੀ ਅੱਗੇ ਹੋਰ ਸੰਗਤ ਵੱਲੋਂ ਰੋਗਾਂ ਦੁਬਦਾਂ ਦੁੱਖਾਂ ਸੁੱਖਾਂ ਦੀਆਂ ਅਰਜ਼ਾਂ ਸੰਗਤ ਕਰ ਰਹੀ ਸੀ। ਸੰਤ ਸੰਮਾ ਸਿੰਘ ਜੀ ਝੱਟ ਬਾਅਦ ਫੇਰ ਉੱਠੇ ਅਤੇ ਅਰਜ਼ ਕੀਤੀ, ਸਤਿਗੁਰੂ ਜੀਓ ਅਤੇ ਸਾਧ ਸੰਗਤ ਜੀਓ, ਹੋਲਾ ਮੈਨੂੰ ਦਿਓ। ਮੰਗਲ ਸਿੰਘ ਜੀ ਫੇਰ ਕਿਹਾ, ਤੂੰ ਫੇਰ ਜੂ ਘਰ ਘਰ ਗੜਵਾ ਖੜਕਾਉਂਦਾ ਫਿਰੇਗਾ, ਜੇ ਹੋਲਾ ਲੈਣਾ ਈ ਤਾਂ ਕਿਸੇ ਪੁੱਜਦੇ ਪੁਰਸ਼ ਨੂੰ ਨਾਲ ਲਿਆ। ਸੰਤ ਸੰਮਾ ਸਿੰਘ ਜੀ ਆਪਣੇ ਨਗਰ ਦੇ ਧਣੀ ਪੁਰਸ਼ ਲੱਦਾ ਸਿੰਘ ਨੂੰ ਨਾਲ ਲੈ ਗਏ। ਫੇਰ ਮੰਗਲ ਸਿੰਘ ਜੀ ਕਿਹਾ, ਚੋਖੇ ਮਿਲ ਕੇ ਆਓ। ਸੰਤ ਸੰਮਾ ਸਿੰਘ ਜੀ ਫੇਰ ਆਪਣੇ ਥਾਂ ਜਾ ਬੈਠੇ, ਪਰ ਪਰਮੇਸ਼ਰ ਬਹਿਣ ਨਾ ਦੇਵੇ। ਤੀਜੀ ਵਾਰ ਆਏ ਖੜ੍ਹੇ, ਗਲ ਕੱਪੜਾ ਪਾਏ। ਸੰਤ ਮੰਗਲ ਸਿੰਘ ਜੀ ਅਜੇ ਉਹਨਾਂ ਨੂੰ ਦੇਖ ਬੋਲਣ ਹੀ ਲੱਗੇ ਸੀ, ਤੂੰ ਮਸਤਾਨਿਆ ਹੋਲਾ ਕੀ ਕਰਨਾ ਹੈ? ਹੋਲਾ ਕਰਨਾ ਕੋਈ ਖੇਡ ਏ? ਤਾਂ ਸੰਮਾ ਸਿੰਘ ਜੀ ਆਪੇ ਬੋਲ ਪਏ ਅਤੇ ਕਿਹਾ, ਹੋਲੇ ਵਾਲਾ ਤਾਂ ਮੇਰੀ ਬੁੱਕਲੇ ਹੈ, ਅਤੇ ਤੂੰ ਕੀ ਆਖਣਾ ਹੈ? ਟਿੱਚਰ ਨੂੰ ਸੰਤ ਕੇਸਰ ਸਿੰਘ ਜੀ ਕਿੱਲੀ ਦੀਵਾਨ ਵਿੱਚ ਕੁੱਦ ਪਏ ਅਤੇ ਕਹਿਣ ਲੱਗ ਪਏ, ਇਹ ਹੋਲਾ ਮੰਗ ਤੰਗ ਦਾ ਟੁਕੜਾ ਫੱਕਰਾਂ ਦਾ ਏ, ਇਹ ਹੋਲਾ ਅੱਗੋਂ ਸੰਮਾ ਸਿੰਘ ਦਾ ਏ, ਅਤੇ ਹੋਰ ਬਹੁਤ ਮਸਤ ਫੌਜਾਂ ਬੋਲ ਪਈਆਂ, ਹੋਲਾ ਫੱਕਰਾਂ ਦਾ, ਹੋਲਾ ਮਸਤਾਨਿਆਂ ਦਾ। 1969 ਦਾ ਹੋਲਾ ਮਿਲ ਗਿਆ। ਸੁਣ, ਮੰਗੇ ਦੇ ਸਿੱਖ ਨਾਰਾਜ਼ ਹੋ ਗਏ ਅਤੇ ਕਿਹੋ ਨੇ, ਸਾਡੀ ਸਲਾਹ ਬਿਨਾਂ ਹੋਲਾ ਕਿਉਂ ਲਿਆ ਹੈ? ਸੰਤ ਸੰਮਾ ਸਿੰਘ ਜੀ ਉੱਤਰ ਦਿੱਤਾ, ਜਿਹਦੇ ਨਾਲ ਮੇਰੀ ਸਲਾਹ ਸੀ ਉਸ ਕਿਸੇ ਨੂੰ ਪੁੱਛਣ ਹੀ ਨਹੀਂ ਦਿੱਤਾ। ਅੱਛਾ, ਮੈਨੂੰ ਉਹ ਨਾ ਜਵਾਬ ਦੇਵੇ, ਹੋਲਾ ਹੋ ਜਾਵੇਗਾ। ਸਤਿਗੁਰੂ ਪ੍ਰਤਾਪ ਸਿੰਘ ਜੀ ਕੇਸਗੜ੍ਹ ਸਾਹਿਬ ਗੁਰਦੁਆਰੇ ਜਾ ਕੁਝ ਭੇਟ ਧਰੀ, ਪੁਜਾਰੀਆਂ ਪ੍ਰਵਾਨ ਕਰ ਆਪਣੀ ਮਰਜ਼ੀ ਦਾ ਅਰਦਾਸਾ ਕੀਤਾ। ਸਤਿਗੁਰੂ ਜੀ ਦਾ ਗੁਰਦੁਆਰਿਆਂ ਦੇ ਅਦਬ ਵਜੋਂ ਇਹ ਹੋਲਾ ਇੱਕ ਪਹਿਲਾ ਵੱਡਾ ਕੰਮ ਸੀ ਜੋ ਪੂਰੀ ਸ਼ਰਧਾ ਅਤੇ ਹਿੰਮਤ ਨਾਲ ਕੀਤਾ, ਅਤੇ ਅੱਗੋਂ ਗੰਦ ਬੋਲੀਆਂ ਅਤੇ ਮੰਦ ਟੋਲੀਆਂ ਦਾ ਵਾਹ ਹਟਾ ਗੁਰਬਾਣੀ ਦੇ ਕੀਰਤਨ ਦਾ ਲਾਹ ਪ੍ਰਵਾਹ ਆਪ ਨੇ ਆਨੰਦਪੁਰ ਟੋਰਿਆ। ਆਨੰਦਪੁਰ ਦੇ ਹੋਲੇ ਤੋਂ ਆਉਂਦਿਆਂ ਹੀ ਸਤਿਗੁਰੂ ਜੀ ਆਪਣੇ ਮਨ ਮੇਲੀਆਂ ਭਾਈ ਵਜ਼ੀਰ ਸਿੰਘ ਜੀ, ਗੁਰਬਖਸ਼ ਸਿੰਘ ਦੀ ਚੱਕ, ਮਾਘਾ ਸਿੰਘ ਅਲੌੜ, ਹਰਨਾਮ ਸਿੰਘ ਨਥਾਣਾ, ਕੇਰ ਸਿੰਘ, ਜੰਗ ਸਿੰਘ ਰਾਖ, ਨਰਾਇਣ ਸਿੰਘ ਠੇਡਾ ਜ਼ਿਲ੍ਹਾ ਅੰਮ੍ਰਿਤਸਰ, ਹਰਨਾਮ ਸਿੰਘ ਪੱਖੋ ਆਦਿ ਨੂੰ ਕਹਿ ਦਿੱਤਾ, ਜੋ ਗੁਜਰੀ ਦੀ ਵਾਰ ਵਿੱਚ ਮਹੱਲੇ ਪੰਜਵੇਂ ਦਾ ਸਲੋਕ ਏ, ਉੱਦਮ ਕਰੇਂਦਿਆਂ ਜੀਓ ਤੂੰ, ਕਮਾਵ ਦਿਆ ਸੁਖ ਪੁੰਚ, ਧਿਆਇ ਦਿਆ ਤੂੰ ਪ੍ਰਭੂ ਮਿਲ, ਨਾਨਕ ਉੱਤਰੀ ਚਿੰਤ। ਉਹ ਅਸਾਂ ਅਜਮਾ ਕੇ ਵੇਖ ਲਿਆ ਹੈ, ਮੇਰੇ ਨਾਲ ਜਿਸ ਮੇਲ ਵਾਹ ਰੱਖਣਾ ਏ, ਉਹ ਬਚਨ ਮਨ ਪ੍ਰਸੰਨ ਅਤੇ ਉੱਦਮੀ ਹੋ ਰਹੇ। ਸਭ ਨੇ ਸਤ ਬਚਨ ਕੀਤਾ। ਸਤਿਗੁਰੂ ਜੀ ਸੰਜਮ ਨੇਮ ਰੱਖਦਿਆਂ ਸਭ ਤੋਂ ਪਹਿਲਾਂ ਦੁਰਲਭ ਦੇਹ ਪਾਈ ਵਡਭਾਗੀ ਦੀ ਸੰਭਾਲ ਵੱਲ ਸੁਰਤ ਦਿੱਤੀ। ਸਭ ਨਾਲ ਖੁਸ਼ ਰਹਿਣਾ, ਹੱਸਣਾ, ਖੇਡਣਾ, ਪਿਛਲੀ ਰਾਤੇ ਪਹਿਲੋਂ ਆਪ ਜਾਗ ਸਭ ਨੂੰ ਜਗਾਉਣਾ, ਜੰਗਲ ਦਾਤਨ ਇਸ਼ਨਾਨ ਕਰ ਚੌਂਕੜਾ ਲਾ ਭਜਨ ਕਰਨਾ, ਬਾਣੀ ਦਾ ਪਾਠ ਕਰਨਾ, ਸੂਰਜ ਉੱਗੇ ਬਾਅਦ ਹੀ ਬੋਲਣਾ, ਜਲ ਸ਼ਰਧਾਈ ਛੱਕ ਪੇੜ ਵਿੱਚ ਤੇਲ ਮਲ, ਡੰਡ ਬੈਠਕਾਂ ਅਤੇ ਮਲੈਸ਼ ਘੋਲ ਕਰਨੇ, ਸਭ ਨੂੰ ਬਰਾਬਰ ਦੀ ਖੁਰਾਕ ਦੇਣੀ, ਇੱਕ ਥਾਂ ਲੰਗਰ ਛਕਣਾ, ਰਾਤ ਦਿਨ ਇਕੱਠੇ ਰਹਿਣਾ, ਕੋਈ ਵਿਕਰਮ ਵਾਸ਼ਨਾ ਦਾ ਬਚਨ ਨਾ ਕਰਨਾ, ਸੁਣਨਾ, ਦੇਹ ਅਤੇ ਮਨ ਦੀ ਸਾਧਨਾ ਚੰਗੀ ਕਰਨੀ, ਜੋ ਬਚਨੋਂ ਲਾਂਭੇ ਵਰਤੇ ਰਸਤ ਬੰਦ ਕਰ ਦੇਣੀ ਜਾਂ ਕੋਲ ਆਉਣਾ ਬੰਦ ਕਰ ਦੇਣਾ। ਨਹਿਰ 'ਤੇ ਰਹਿੰਦੇ ਦੌੜ ਲਾਉਂਦੇ, ਛਾਲ ਮਾਰਦੇ, ਨਹਿਰ ਵਿੱਚ ਤਰਦੇ ਅਤੇ ਗਤਕਾ ਖੇਡਦੇ। ਕੋਲ ਦਾ ਭਾਈ ਜੀ ਗੁਰਬਖਸ਼ ਸਿੰਘ ਅਤੇ ਮਾਘਾ ਸਿੰਘ ਨਾਲ ਜੋੜ ਆਮ ਹੁੰਦਾ, ਗਤਕਾ ਹਰਨਾਮ ਸਿੰਘ ਨਥਾਣੀਏ ਸਭ ਨੂੰ ਸਿਖਾਉਂਦੇ, ਘੋੜਿਆਂ ਦੀ ਸਵਾਰੀ ਅਤੇ ਦੌੜ ਵੀ ਕਰਦੇ। ਇਹ ਸਭ ਕੁਝ ਜਾਂ ਨਹਿਰ 'ਤੇ ਹੁੰਦਾ ਜਾਂ ਰਾਮਸਰੋਂ ਚੜ੍ਹਦੇ ਝਾੜਾਂ ਵਿੱਚ, ਪਹਿਰਾ ਤਕੜਾ ਲਾ, ਕੋਈ ਜਣਾ ਨਾ ਦੇਖ ਇਹ ਦਰਾਵੇ, ਖੂਹਾ ਵੀ ਗੇੜਦੇ, ਤਿੰਨ ਸਿਰ ਦੀ ਟਿੰਡ, ਸੱਤਵੀਆਂ ਪਈ ਦੇ ਫੇਰੇ ਇਕੱਲਾ ਇਕੱਲਾ ਲੱਗ ਲਿਆਉਂਦੇ। ਸਤਿਗੁਰੂ ਜੀ 50-60-70 ਤੱਕ ਲਿਆਉਂਦੇ, ਊਠ ਉੱਚੇ ਚੱਲਦੇ ਅਤੇ ਪੂਛ ਫੜ ਚੜ੍ਹ ਜਾਂਦੇ, ਉੱਚੇ ਘੋੜੇ 'ਤੇ ਆਪਣੇ ਲੱਕ ਜਾਂ ਕੰਨਾਂ ਨੂੰ ਫੜ ਉੱਛਲ ਕੇ ਉੱਪਰ ਜਾ ਬੈਠਦੇ। ਭਾਵੇਂ ਸਾਰੇ ਸਾਥੀ ਸੁਥਰੇ ਸੀ, ਪਰ ਸਤਿਗੁਰੂ ਜੀ ਦੇ ਸਾਵਾਂ ਕੋਈ ਨਾ ਉਤਰਦਾ। ਜੰਗ ਸਿੰਘ ਰਾਖ ਦਾ ਬਹੁਤ ਫੁਰਤੀਲਾ ਸੀ, ਪਰ ਸ਼ਰਾਬ ਅਤੇ ਹੋਰ ਵਿਕਾਰਾਂ ਵੱਲੋਂ ਨਾ ਰੁਕਦਾ, ਪੇੜ ਵਿੱਚ ਆਪ ਪੋਲਾ ਪੈ ਜਾਂਦਾ ਸੀ। ਇਸ ਦੀ ਖੁਰਾਕ ਬੰਦ ਕੀਤੀ ਅਤੇ ਮਨ ਨਾ ਪੂਰੇ ਮਿਲਦੇ ਕਾਰਨ ਛੇਤੀ ਹੀ ਹਟ ਗਿਆ। ਸਰਦਾਰ ਕੇਹਰ ਸਿੰਘ ਵੀ ਸ਼ਰਾਬ ਨਾ ਛੱਡਦਾ। ਸਤਿਗੁਰੂ ਜੀ ਇਸ ਨੂੰ ਆਪਣਾ ਕਰ ਕੁਝ ਇਸ ਤੋਂ ਕੰਮ ਲੈਣਾ ਸੀ। ਇੱਕ ਦਿਨ ਨਹਿਰ ਨੂੰ ਇਰਾਕ ਤੋਂ ਸ਼ਰਾਬ ਪੀ ਆਉਂਦੇ ਮਗਰ ਘੋੜਾ ਲਾਏ ਬਹੁਤ ਦਬਾਅ ਕੰਨ ਨੂੰ ਹੱਥ ਲਵਾਏ ਛੱਡਿਓ ਨੇ। ਜਦ ਉਸ ਨੂੰ ਸੁਰਤ ਆਈ ਖੂੰਡੇ ਵੱਜੇ ਗੋਡੇ ਛਿੱਲੇ ਵੇਖ ਹਾਜ਼ਰ ਆ ਅੱਗੋਂ ਲਈ ਕੰਨਾਂ ਨੂੰ ਹੱਥ ਲਾਏ। ਸਤਿਗੁਰੂ ਜੀ ਇਸ ਨੂੰ ਭੈਣੀ ਸਾਹਿਬ ਦੀ ਮੁਖਤਿਆਰੀ ਸਰਕਾਰੀ ਕੰਮਾਂ ਦੀ ਦਿੱਤੀ ਰੱਖੀ ਅਤੇ ਪਾਕਿਸਤਾਨ ਬਣਨ ਬਾਅਦ ਜੀਵਨ ਨਗਰ ਵੱਲ ਲੈ ਆਉਂਦਾ ਸੀ। ਭਾਈ ਵਜ਼ੀਰ ਸਿੰਘ ਜੀ ਦੇ ਮਾਈ ਭਾਈ ਆਉਣ ਅਤੇ ਘਰ ਲਿਜਾਣ ਨੂੰ ਜ਼ੋਰ ਲਾਉਣ, ਭਾਈ ਜੀ ਦੂਰੋਂ ਦੇਖ ਲੁੱਕ ਜਾਣ। ਅੰਤ ਉਹਨਾਂ ਕਿਹਾ ਦਰਸ਼ਨ ਤੇ ਆਇਆਂ ਨੂੰ ਦੇਣ ਜਿੱਥੇ ਰਜਾ ਹੈ ਰਹਿਣ। ਸਤਿਗੁਰੂ ਜੀ ਸੰਤ ਮੰਡਲੀ ਵੀ ਅੱਗੇ ਨਾਲੋਂ ਬਹੁਤਾ ਚਿਰ ਪਾਸ ਰੱਖਣ ਲੱਗੇ। ਸੰਤ ਹਾਕਮ ਸਿੰਘ ਜੀ ਕਾਲੋਕੇ ਜ਼ਿਲ੍ਹਾ ਸ਼ੇਖੂਪੁਰਾ, ਸੰਤ ਲਾਲ ਸਿੰਘ ਜੀ ਭੂਰੇ ਗਿੱਲਾਂ ਸਮੇਤ ਕਾਲੂ ਅਤੇ ਮੱਤੂ ਰਾਗੀ ਦੇ ਪਾਸ ਸੱਦ ਰੱਖਦੇ। ਕੀਰਤਨ ਰਾਗ ਸੁਣਦੇ, ਜੋ ਰੀਤ ਰਾਗ ਸੁਣਦੇ, ਸੁਤੇ ਅੰਦਰ ਵਾਸ ਕਰੀ ਜਾਂਦਾ। ਸੰਤ ਹਾਕਮ ਸਿੰਘ ਜੀ ਗੁਰਬਾਣੀ ਅਤੇ ਹਿੰਦੂ ਧਰਮ ਦੇ ਗ੍ਰੰਥਾਂ ਦੇ ਬੜੇ ਖੋਜੀ ਅਤੇ ਵਿਹਾਰ ਦੀ ਜੁਗਤ ਅਤੇ ਸ਼ੁੱਧ ਬੁੱਧੀ ਵਾਲੇ ਸੀ। ਹੱਟੀ ਅਤੇ ਕੱਪੜੇ ਦਾ ਵਿਹਾਰ ਕਰਦਿਆਂ ਝੂਠ ਅਤੇ ਉਧਾਰ ਲੈਣ ਦੇਣ ਤੋਂ ਬਚੇ ਹੀ ਰਹਿੰਦੇ ਸੀ। ਜੋ ਤੁਕ ਕਿਸੇ ਗੁਰਬਾਣੀ ਜਾਂ ਗ੍ਰੰਥ ਵਿੱਚੋਂ ਪੜ੍ਹਦੇ, ਜਿੱਚਰ ਉਸ ਦਾ ਪੂਰਾ ਅਰਥ ਅੰਦਰ ਨਾ ਆਉਂਦਾ, ਉੱਚਰ ਅੱਗੇ ਨਾ ਟੁਰਦੇ। ਗ੍ਰਿਸਤ ਧਰਮ ਦੇ ਐਸੀ ਨੇਮੀ ਸੀ, ਗ੍ਰਿਹੀ ਦੇ ਬਨਤਾ ਰਿਤ ਦਾਨ, ਭੂਲ ਨਾ ਗਮਨ ਕਰੇ ਦਿਨ ਆਨ। ਅਰਥਾਤ ਜਦ ਇਸਤਰੀ ਨੂੰ ਸੰਤਾਨ ਉਤਪਤ ਕਰਨ ਦਾ ਸਮਾਂ ਕੁਦਰਤ ਵੱਲੋਂ ਹੋਵੇ ਤਦੋਂ ਹੀ ਪੁਰਸ਼ ਗ੍ਰਿਸਤ ਕਰੇ, ਭਾਵ ਦੇ ਧਾਰਨੀ ਸੀ। ਜਿਤਨੀ ਵਾਰ ਉਹਨਾਂ ਲੋੜ ਜਾਣੀ ਸੰਤਾਨ ਯੋਗ ਸੰਗ ਕੀਤਾ ਅਤੇ ਬੱਚੇ ਪੈਦਾ ਹੋਏ। ਵਾਧੂ ਖੇਡ ਵਿਹਾਰ ਹੀ ਜਾਣ ਕਾਮ ਚੇਸ਼ਟਾ ਨਾ ਕੀਤੀ ਸੀ। ਸੰਤ ਲਾਲ ਸਿੰਘ ਜੀ ਕੁਝ ਤਿਆਗ ਕਮਾਈ ਕਰ ਰਾਗ ਸਿੱਖ ਸ਼ਬਦ ਕੀਰਤਨ ਕਰਦੇ, ਅੰਦਰਲੇ ਦੀਆਂ ਤਹਿਆਂ ਅਤੇ ਗੁਰੂ ਮਤ ਦਾ ਤੱਤ ਕੀਰਤਨ ਕਰਦੇ ਰਸ ਪੈ ਵਰਸਦੇ ਸੀ। ਕਾਲੂ ਮੱਤੂ ਦੀ ਰਾਗੀ ਰਾਗ 'ਚ ਰਚ ਰਾਗ ਦਾ ਰੂਪ ਹੋ ਜਾਇਆ ਕਰਦੇ। ਇਹ ਲਗਨ ਲੱਗੀ ਵਾਲੇ ਤੁਰਕ ਜਾਮਾ ਹੁੰਦੇ ਹੋਏ ਸਤਿਗੁਰੂ ਰਾਮ ਸਿੰਘ ਜੀ ਅਤੇ ਕੂਕਾਕਾਰ ਦੇ ਪਿਆਰ ਵਾਲੇ ਸੀ। ਸਤਿਗੁਰੂ ਜੀ ਦੱਸਦੇ ਸੀ, ਛੋਟੀ ਉਮਰ ਤੋਂ ਰੀਤਾਂ ਅਤੇ ਰਾਗ ਸੁਣੇ ਗੁਰੂ ਹਰੀ ਸਿੰਘ ਜੀ ਦੇ ਸਮੇਂ ਦੇ ਅਤੇ ਬਾਅਦ ਜਵਾਨੀ ਦੇ, ਮਾਨੋ ਸਾਰੇ ਦੇ ਸਾਰੇ ਹੀ ਕੰਠ ਹੋ ਗਏ ਹੋਏ ਹਨ। ਸਤਿਗੁਰੂ ਜੀ ਸੰਤ ਮਸਤਾਨ ਸਿੰਘ ਜੀ ਨੂੰ ਪਟਿਆਲਿਓਂ ਰਾਜੇ ਪਾਸੋਂ ਸੱਦ, ਉਸ ਤੋਂ ਰਾਗ ਕੀਰਤਨ ਸੁਣਿਆ ਅਤੇ ਤਾਂ ਉਸ ਦੀ ਸੁਰ ਦਾ ਗਿਆਨ ਲੈਣ ਲਈ ਭੇਟਾ ਵੀ ਅੱਗੇ ਧਰੀ। ਕੁਝ ਚਿਰ ਕੋਲ ਰੱਖ ਸੁਰਾਂ ਸਰਗਮਾਂ ਤਰਜਾਂ ਤਰਮਾਂ ਦੀ ਜਾਚ ਵੀ ਸਿੱਖੀ। ਸਤਿਗੁਰੂ ਜੀ ਸਦਾ ਆਪ ਆਸਾ ਦੀ ਵਾਰ ਪਿੱਛਾ ਰਾਤ ਸੰਕੇਸ ਇਸ਼ਨਾਨ ਕਰ ਸਮੇਤ ਮੇਲੀਆਂ ਬੜੀ ਉੱਚੀ ਸੁਰ ਅਤੇ ਗੰਭੀਰ ਸਵਾਦ 'ਚ ਪੈ ਲਾਂਦੇ ਤਾਂ ਧਰਤ ਆਕਾਸ਼ ਸਵਾਦ ਅਤੇ ਆਵਾਜ਼ਾਂ ਨਾਲ ਭਰ ਜਾਂਦਾ। ਭਾਈ ਵਜ਼ੀਰ ਸਿੰਘ ਜੀ ਦਾ ਆਵਾਜ਼ ਬੜਾ ਸੋਹਣਾ ਅਤੇ ਕੋਕਲਾ ਤਰ੍ਹਾਂ ਮਿੱਠਾ ਸੀ। ਜਦ ਸਤਿਗੁਰੂ ਜੀ ਦੇ ਸਾਥ ਮਿਲ ਸੁਰ ਲਾਉਂਦੇ ਤਾਂ ਮੋਰ ਅਤੇ ਕੋਇਲ ਇਕੱਠੇ ਬੋਲਦੇ, ਸ਼ਬਦ ਵਰਖਾ ਸਨੇ ਜਾਪਦੇ। ਆਪ ਰਸ ਵਿੱਚ ਪੈ ਕਈ ਵਾਰੀ ਸੂਰਜ ਉੱਗੇ ਨਾਲ ਭੋਗ ਪਾਉਣ ਦੇ ਥਾਂ ਬਹੁਤ ਚਿਰਕਾ ਚੇਤਾ ਆਏ ਭੋਗ ਵਾਰ ਦਾ ਪਾਉਂਦੇ। ਸਾਧਾਂ ਵਿੱਚ ਇਸ ਤਰ੍ਹਾਂ ਦੀ ਵਾਰ ਦਾ ਰਸ ਪਿਆ ਵੱਧ ਗਿਆ, ਵਕਤ ਜਾਣ ਵਾਰਾ ਲਗਾਉਣਾ ਨਾਮ ਪ੍ਰਚਲਿਤ ਹੋ ਗਿਆ। ਜਿਸ ਦਿਨ ਬਹੁਤ ਰਸ ਪਵੇ ਜਾਂ ਬਹੁਤ ਚਿਰ ਕੀਰਤਨ ਸਵੇਰ ਦਾ ਰਵੇ ਤਾਂ ਸਾਧ ਕਹਿੰਦੇ ਅੱਜ ਵਾਰਾ ਲੱਗਾ ਹੈ। ਸੰਤ ਮਸਤਾਨ ਸਿੰਘ ਜੀ ਪਟਿਆਲੇ ਵਾਲੇ ਰਾਜੇ ਭੁਪਿੰਦਰ ਸਿੰਘ ਕੋਲ ਕੂਚਾ ਜੋਤ ਸਿੰਘ 3 ਨੰਬਰ ਮਕਾਨ 'ਚ ਰਹਿੰਦੇ ਸੀ। ਰਾਜੇ ਰਾਗ ਸਭਾ ਕੀਤੀ ਸੀ, ਸਭ ਤੋਂ ਚੰਗੇ ਜਾਣ ਪਾਸ ਰੱਖੇ ਸੀ, 125 ਰੁਪਏ 150 ਰੁਪਏ ਮਹੀਨਾ ਦਿੰਦਾ ਸੀ। ਸੁਰ ਸਰਗ ਵਗਤ ਦਾ ਰਾਗ ਗਾਉਂਦਾ ਅਤੇ ਜਿਹੜੇ ਰਾਗ ਵਿੱਚ ਸ਼ਬਦ ਲਿਖਿਆ ਹੈ ਉਚਾਰ ਕਰਨਾ, ਇਹ ਧਾਰਨਾ ਸਤਿਗੁਰੂ ਜੀ ਮਸਤਾਨ ਸਿੰਘ ਜੀ ਤੋਂ ਸਿੱਖੀ ਸੀ। ਇਹ ਸੰਤ ਜੀ ਰਾਜੇ ਜ਼ਿਲ੍ਹਾ ਗੁਜਰਾਂਵਾਲੇ ਦੇ ਪ੍ਰਜਾਪਤ ਸੀ। ਜਨਮ ਤੋਂ ਜਿਉਣ ਸਿੰਘ ਨਾਮ ਸੀ, ਰਾਗ ਕਰਕੇ ਮਸਤ ਹੋ ਜਾਣ ਤੋਂ ਮਸਤਾਨ ਸਿੰਘ ਨਾਮ ਪੈ ਗਿਆ ਸੀ। ਸਤਿਗੁਰੂ ਜੀ ਜੋ ਮੌਜ ਨਾਲ ਹਾਣੀਆਂ ਨਾਲ ਰਲ ਹਿੰਮਤੀ ਅਤੇ ਤਿੱਖੀਆਂ ਕਰਤਵੀ ਖੇਡਾਂ ਕਰਦੇ ਉਹਨਾਂ ਵਿੱਚੋਂ ਕੁਝ ਵੇਖੀਆਂ ਅਤੇ ਸੁਣੀਆਂ ਸਤਿਗੁਰੂ ਜੀ ਦੇ ਮੁੱਖ ਤੋਂ ਉਸ ਸਮੇਂ ਦੇ ਸਾਥੀਆਂ ਮੇਲੀਆਂ ਤੋਂ ਸਾਧ ਸੰਗਤ ਅਤੇ ਪਾਠਕਾਂ ਦੇ ਵਾਕਫੀ ਸਵਾਦ ਹਿੱਤ ਤਿੱਖੀ ਨਹਿਰ ਵਗਦੀ ਵਿੱਚੋਂ ਸੇਧ ਰੱਖ ਸਿੱਧੇ ਜਾਣਾ ਸਿਰ 'ਤੇ ਭਾਰ ਰੱਖ ਲੱਕ ਤੋਂ ਉੱਪਰਲਾ ਹਿੱਸਾ ਜਲ ਤੋਂ ਉੱਚਾ ਸੁੱਕਾ ਰੱਖਣਾ ਅਤੇ ਚਿਰ ਵੀ ਵੇਖਣਾ ਇੱਟ ਉੱਚੀ ਸੁੱਟ ਚੁਬਾਰੇ ਤੋਂ ਉੱਪਰ ਦੀ ਵਗਾਣੀ ਭਾਰੀ ਤੋਂ ਭਾਰੀ ਅਤੇ ਬਹੁਤ ਵਾਰੀ ਦੌੜ ਦੇ ਵਕਤ ਅਤੇ ਪੰਧ ਦਾ ਹਿਸਾਬ ਲਾਉਣਾ ਘੋੜੀ ਉੱਚੀ ਤੋਂ ਉੱਚੀ ਅਤੇ ਕੰਨ ਫੜ ਆਪਣੇ ਲੱਕ ਨੂੰ ਫੜ ਉੱਛਲ ਕੇ ਉੱਪਰ ਜਾ ਪੈਣਾ ਊਠ ਨੱਸੇ ਜਾਂਦੇ ਉੱਚੇ ਦੀ ਨੱਸ ਪੂਛ ਫੜ ਖੁੱਛ 'ਤੇ ਪੈਰ ਧਰ ਉੱਪਰ ਜਾ ਬੈਠਣਾ ਖੂਹ ਦੀ ਮਾਲ ਭਰੀ ਤਿੰਨ ਸਿਰੀ ਟਿੰਡ ਸੱਤਵੀਆਂ ਦੀ ਪਾਣੀ ਵਿੱਚੋਂ ਬਾਹਰ ਕੱਢ ਧਰਨੀ ਅਤੇ ਖੂਹ ਦੇ 70 ਗੇੜੇ ਲਿਆਉਣੇ ਭਰੀ ਮਾਲ ਦੇ ਇੱਕੇ ਦਮ ਇਕੱਲਿਆਂ ਸਾਰਿਆਂ ਨੂੰ ਵਾਰੀ ਵਾਰੀ ਜ਼ੋਰ ਕਰਾਉਂਦਿਆਂ ਆਪ ਅਥੱਕ ਰਹਿਣਾ ਰੱਸਾ ਕਿਸੇ ਕੋਲ ਨਾ ਰਹਿਣ ਦੇਣਾ ਜੇ ਚੋਖੇ ਖਿੱਚਣ ਲੱਗਣ ਤਾਂ ਇਕੱਲਿਆਂ ਜ਼ਮੀਨ ਵਿੱਚ ਪੱਬ ਖਵੋ ਅੜ ਰਹਿਣਾ ਪਾਠ ਆਦਿ ਗ੍ਰੰਥ ਸਾਹਿਬ ਜਾਂ ਦਸਮ ਦਾ ਕਰਨ ਸਮੇਂ ਤਿੱਖਾ ਅਤੇ ਸ਼ੁੱਧ ਸਭ ਤੋਂ ਕਰਨਾ ਸੁਣਨ ਵਾਲੇ ਨੂੰ ਪ੍ਰਤੀਤ ਹੋਣਾ ਆਪ ਬਾਣੀ ਰਚਨਹਾਰ ਹੀ ਉਚਾਰ ਰਹੇ ਹਨ ਪ੍ਰਸ਼ਾਦ ਅੱਠੀ ਪੈਰੀ ਦੁਪਹਿਰੇ ਛਕਣਾ ਸਵੇਰੇ ਬਦਾਮ ਰਾਤ ਭੰਨ ਕੇ ਭੇਵੇਂ ਮੱਖਣੀ ਮਿਲਾ ਛਕਣੇ ਕਦੀ ਰਗੜੇ ਸ਼ਰਦਾਈ ਬਣਾ ਛਕਣੇ ਥੋੜ੍ਹੇ ਦਿਨ ਰਹਿੰਦੇ ਰਾਤ ਪੰਜ ਸੇਰ ਦੁੱਧ ਮਾਝਾ ਕਾੜ ਅੱਧਾ ਰਹਿਣ 'ਤੇ ਛਕਣਾ ਇਹ ਸੇਵਾ ਭਾਈ ਵਜ਼ੀਰ ਸਿੰਘ ਜੀ ਕਰਦੇ ਅਤੇ ਪ੍ਰਸ਼ਾਦ ਲਾਂਗਰੀਆਂ ਤੋਂ ਪਕਵਾ ਲੈਂਦੇ ਹੋਰ ਹਰ ਸੇਵਾ ਬਿਨ ਬੁਲਾਏ ਅਤੇ ਕਹਿ ਦੇ ਕਰਦੇ ਭਾਈ ਜੀ ਇੱਕ ਸਮੇਂ ਸਤਿਗੁਰੂ ਜੀ ਇਕੱਲੇ ਜਾ ਰਹੇ ਸੀ ਸਿਰਫ ਦੋ ਹੱਥ ਲੰਮਾ ਥੋੜ੍ਹਾ ਮੋਟਾ ਸੋਟਾ ਸੀ ਹੱਥ ਵਿੱਚ ਸਾਣ ਬੈਲ ਮਾਰਨ ਵਾਲਾ ਅੱਗੋਂ ਆ ਮਾਰਨ ਪਿਆ ਪਹਿਲੇ ਪਰੇ ਡਰਾ ਕਰਨ ਦਾ ਯਤਨ ਕੀਤੋ ਨੇ ਪਰ ਉਹ ਉੱਪਰ ਹੀ ਚੜ੍ਹ ਆਇਆ ਤਾਂ ਅੱਗੋਂ ਜੱਫਾ ਭਰ ਪੁੱਠਾ ਸੁੱਟਿਆ ਤਾਂ ਉੱਠ ਕੇ ਭੱਜ ਗਿਆ ਇਸੇ ਤਰ੍ਹਾਂ ਮਾਲੀ ਸੰਡਾ ਭਾਵੇਂ ਕਿੰਨਾ ਅੜਬ ਹੋਵੇ ਚੁਬਾੜੇ ਫੜ ਇੱਕ ਥਾਂ ਖੜਾ ਕਰੀ ਰੱਖਣਾ ਘੋੜਾ ਭਾਵੇਂ ਕਿਆ ਅੜਬ ਹੋਵੇ ਉੱਤੇ ਚੜ੍ਹ ਵੀ ਜਾਣਾ ਅਤੇ ਡਿੱਗਣਾ ਵੀ ਨਾ ਆਪ ਇੰਨਾ ਤਿੱਖਾ ਟੁਰਨਾ ਸਭ ਸਾਥੀ ਭੱਜ ਹੀ ਰਲਦੇ ਹਰ ਔਖੇ ਕੰਮ ਲਈ ਹਿੰਮਤ ਹਾਰ ਲੈਣੀ ਅਤੇ ਆਪ ਅੱਗੇ ਲੱਗ ਕਰਨਾ ਸਿੱਖਾਂ ਨੂੰ ਡੇਰੇ ਵੱਲੋਂ ਖੇਤਾਂ ਵਿੱਚ ਹਲ ਜੁੱਤੇ ਵੇਖ ਢਿੱਲਾ ਟੁਰਦੇ ਦੇਖ ਆਪ ਹਲ ਫੜ ਰਾਲ ਸਿੱਧੀ ਮਾਰ ਸਾਰਾ ਜੋਤਰਾ ਲਾ ਦੱਸਣਾ ਕਈ ਦੀ ਕਾਰ ਹੱਥੀਂ ਫੜ ਸਭ ਤੋਂ ਸਿਰੇ ਦੀ ਕਰਨੀ ਟੋਏ ਟਿੱਬੇ ਪੱਧਰੇ ਕਰਨ ਦਾ ਕੰਮ ਇਸ ਸਮੇਂ ਭੈਣੀ ਸਾਹਿਬ ਆਮ ਹੁੰਦਾ ਸੀ ਸੌਣਾ ਅਤੇ ਜਾਗਣਾ ਆਪ ਦਾ ਆਪਣੇ ਵੱਸ ਸੀ ਨੀਂਦ ਨਾ ਜ਼ੋਰ ਪਾਉਂਦੀ ਨਾ ਕਵੇਲਾ ਕਰਦੀ ਘੜੀ ਪਾਸ ਰੱਖ ਵਿਰਾਜ ਦੇ ਪੂਰੇ ਮਿੰਟਾਂ 'ਤੇ ਉੱਠਦੇ ਰਾਤ ਘੋੜਿਆਂ ਦੇ ਪਹਿਰੂਆਂ ਨੂੰ ਅਤੇ ਜਾਂ ਹੋਰ ਪਹਿਰੇ ਲੱਗੇ ਸੁੱਤਿਆਂ ਦੇ ਬਸਤਰ ਸੋਟੇ ਜੋੜੇ ਪਰੇ ਧਾਰ ਆਉਂਦੇ ਹਰ ਨੇਮ ਭਜਨ ਬਾਣੀ ਇਸ਼ਨਾਨ ਜੰਗਲ ਸੈਰ ਦੌੜ ਦਾ ਪੂਰਾ ਨਿਭਾਉਂਦੇ ਭਾਈ ਵਜ਼ੀਰ ਸਿੰਘ ਜੀ ਪਰਛਾਵੇਂ ਤਰ੍ਹਾਂ ਸਦਾ ਅੱਗੇ ਪਿੱਛੇ ਸਾਥ ਹੀ ਰਹਿੰਦੇ ਗੁਰਮੁਖ ਸੱਚੀ ਆਸ ਕੀ ਜਿਤ ਪ੍ਰੀਤਮ ਸੱਚਾ ਪਾਈਐ ਗੁਰਵਾਕ ਪ੍ਰਤੱਖ ਵਰਤਦਾ ਸੀ ਪ੍ਰੀਤਮ ਅਤੇ ਪ੍ਰੇਮੀ ਦੋਵੇਂ ਇੱਕ ਰੂਪ ਹੋਏ ਰਹਿੰਦੇ ਭਾਈ ਜੀ ਪਿੱਛੋਂ ਵਿਰਾਜਦੇ ਪਹਿਲੋਂ ਉੱਠਦੇ ਹੋਰ ਸਾਥੀ ਸਭ ਇਹਨਾਂ ਵੱਲੋਂ ਵੇਖ ਆਪੋ ਵਿੱਚ ਪ੍ਰੇਮ ਕਰਨ ਦੀ ਜਾਚ ਸਿੱਖਦੇ ਸੰਤ ਸੰਮਾ ਸਿੰਘ ਜੀ ਇੱਕ ਦੋ ਸਾਧਾਂ ਨੂੰ ਨਾਲ ਲੈ ਗੁੱਲੇ ਦੀ ਉਗਰਾਹੀ ਕਰਨ ਟੁਰੇ ਇੱਕ ਦਿਨ ਦੁਆਲੇ ਮਾਂਗੇ ਦੇ ਖੂਹਾਂ 'ਤੇ ਫਿਰ ਆਏ ਬਹੁਤਿਆਂ ਇਹੋ ਉੱਤਰ ਦਿੱਤਾ ਤੁਸਾਂ ਸਾਥੋਂ ਬਿਨਾਂ ਪੁੱਛੇ ਹੋਲਾ ਮੰਗ ਲਿਆ ਹੈ ਸਲਾਹ ਸੋਚ ਕਰ ਕੁਝ ਦੱਸਾਂਗੇ ਸੰਤ ਜੀ ਰਾਤ ਕੁਝ ਚਿੰਤਾ ਕਰਦੇ ਬਿਰਾਜੇ ਸਤਿਗੁਰੂ ਜੀ ਪਿਛਲੀ ਰਾਤੇ ਆਵਾਜ਼ਾਂ ਦੇ ਕਿਹਾ ਉੱਠੋ ਸੰਤ ਜੀ ਇਸ਼ਨਾਨ ਕਰੋ ਅਤੇ ਭਜਨ ਕਰੋ ਜੇ ਹੋਲਾ ਲੈਣ ਸਮੇਂ ਮੈਂ ਤੁਹਾਡਾ ਸਲਾਹੀ ਸਾਥੀ ਸਾਂ ਤਾਂ ਹੁਣ ਵੀ ਤੁਹਾਨੂੰ ਕਿਸੇ ਕੋਲ ਜਾਣ ਦੀ ਲੋੜ ਨਹੀਂ ਮੈਂ ਆਪ ਸਭ ਕੰਮ ਕਰਾਂਗਾ ਤੁਸੀਂ ਅੰਦਰ ਬੈਠ ਭਜਨ ਕਰੋ ਸੰਤ ਜੀ ਅਗਲੇ ਰੋਜ਼ ਕਿਤੇ ਨਾ ਗਏ ਮਸਤ ਹੋ ਪੈ ਰਹਿ ਪਰਮੇਸ਼ੁਰ ਸਿੱਖਾਂ ਨੂੰ ਪ੍ਰੇਰਿਆ ਆਪੇ ਆਇਆ ਰਕਮਾਂ ਅਤੇ ਰਸਤਾਂ ਲਿਖਾਉਣ ਲੱਗੇ ਕਈਆਂ 'ਤੇ ਜ਼ਮੀਨਾਂ ਗਹਿਣੇ ਧਰ ਮੱਝ ਬੈਲ ਵੇਚ ਵੀ ਹਿੱਸਾ ਪਾਉਣੋਂ ਹੋਲੇ ਵਿੱਚ ਫਰਕ ਨਾ ਪਾਇਆ ਸੰਤਾਂ ਦੇ ਮਨ ਵਿੱਚ ਆਈ ਦਿਲਾਂ ਕਾ ਮਾਲਕ ਕਰੇ ਹਾਕ, ਵੇਖੋ ਕਰਤਾ ਕੀ ਕਾਰ ਚਲਾਉਂਦਾ। ਮੈਨੂੰ ਗਏ ਨੂੰ ਤਾਂ ਕੋਈ ਮੰਨਦਾ ਨਾ ਸੀ, ਹੁਣ ਆਪੇ ਆਪ ਹੈ ਰਕਮਾਂ ਲਿਖਾਉਂਦੇ ਅਤੇ ਕੰਮ ਵੰਡ ਲੈਂਦੇ ਨੇ। ਇਸ ਤਰ੍ਹਾਂ ਸਭ ਸਾਧਨ ਹੋਲੇ ਦਾ ਹੋਇਆ ਵੇਖ। ਸੰਤ ਜੀ ਕੋਲ ਦੇ ਪਿੰਡੋਂ ਇੱਕ ਵੱਡੇ ਲੋਕ ਕੋਲੋਂ ਚਾਨਣੀ ਮੰਗਣ ਗਏ। ਉਸ ਮਾਇਆਧਾਰੀ ਕਿਹਾ, ਤੂੰ ਚਾਨਣੀ ਮੰਗਦਾ ਹੈ, ਮੈਂ ਤੇਰਾ ਦਰਸ਼ਨ ਨਹੀਂ ਕਰਨਾ ਚਾਹੁੰਦਾ, ਤੂੰ ਬਿਨ ਸਲਾਹਿਆ ਹੋਲਾ ਮੰਗ, ਹੁਣ ਲੋਕਾਂ ਦੀਆਂ ਜ਼ਮੀਨਾਂ ਗਹਿਣੇ ਪਵਾ ਹੋਲਾ ਕਰਨਾ। ਸੰਤ ਜੀ ਸ਼ਾਂਤ ਚਿੱਤ ਰਹਿ ਕਿਹਾ ਕਿ ਜਿਸ ਨਾਲ ਮੇਰੀ ਸਲਾਹ ਸੀ ਉਹ ਮੇਰੇ ਹੁਣ ਵੀ ਨਾਲ ਏ। ਜੋ ਲੋਕ ਆਪੇ ਜ਼ਮੀਨਾਂ ਗਹਿਣੇ ਧਾਰ ਹਿੱਸਾ ਪੈ ਪਾਉਂਦੇ ਨੇ, ਉਹਨਾਂ ਦੇ ਵਣਜ ਵਿੱਚ ਮੇਰਾ ਕੀ ਕਸੂਰ ਏ? ਮੈਂ ਤਾਂ ਠੀਕ ਉਹ ਜਿਹਾ ਹਾਂ ਜਿਸ ਦਾ ਤੂੰ ਦਰਸ਼ਨ ਨਹੀਂ ਕਰਨਾ ਚਾਹੁੰਦਾ। ਪਰ ਅੱਛਾ, ਅਸੀਂ ਚਾਰ ਦਿਨ ਚਾਨਣੀ ਪਰਮੇਸ਼ਰ ਪਾਸੋਂ ਹੀ ਮੰਗ ਲਵਾਂਗੇ। ਆਖ ਆਪ ਦੇ ਖੂਹ ਨੂੰ ਮੁੜ ਆਏ। ਰਾਤ ਫਿਰ ਪਰਮੇਸ਼ਰ ਰੂਪ ਸਤਿਗੁਰੂ ਰਾਮ ਸਿੰਘ ਜੀ ਦਰਸ਼ਨ ਦੇ ਕਿਹਾ, ਤੂੰ ਤਾਂ ਕਿਸੇ ਕੋਲ ਜਾਏ ਜੇ ਤੈਨੂੰ ਕਿਸੇ ਪਾਸਿਓਂ ਥੋੜ੍ਹਾ ਆਵੇ। ਸੰਤ ਜੀ ਸੰਤੋਖ ਕਰ, ਅਰਦਾਸਾ ਕਰ, ਹੋਲੇ ਨਿਮਿਤ ਲੰਗਰ ਆਰੰਭ ਦਿੱਤਾ। ਜਿਹੜਾ ਕਵੇ ਕੋਈ ਹੋਰ ਫਿਕਰ ਵੀ ਕਰੋ। ਸੰਤ ਜੀ ਕਹਿਣ, ਜਿਸ ਮੈਨੂੰ ਟੁੰਬ ਦੂਰੀ ਤੀਰੀ ਵਾਰੀ ਹੋਲਾ ਮੰਗਾਇਆ ਅਤੇ ਦਿਵਾਇਆ ਹੈ, ਉਹ ਆਪੇ ਜਦੋਂ ਉੱਦਮ ਕਰੇਗਾ ਮੈਂ ਵੀ ਆਪਣਾ ਵਿਖਾਲੇ ਦਾ ਹਿੱਸਾ ਵਿੱਚ ਪਾ ਲਵਾਂਗਾ। ਥੋੜ੍ਹੇ ਦਿਨ ਹੋਲੇ ਵਿੱਚ ਰਹਿੰਦੇ ਜਾਣ। ਸਤਿਗੁਰੂ ਪ੍ਰਤਾਪ ਸਿੰਘ ਜੀ ਮਾਂਗੇ ਦੇ ਉਸ ਖੂਹ ਤੰਬੋਲੀ ਵਾਲੇ 'ਤੇ ਕੋਈ ਸੇਵਕਾਂ ਸਮੇਤ ਦਰਸ਼ਨ ਜਾ ਦਿੱਤੇ ਅਤੇ ਦੁਆਲੇ ਦੇ ਸਿੱਖਾਂ ਦਰਸ਼ਨ ਕਰਨ ਆਇਆਂ ਨੂੰ ਉੱਦਮ ਦਿੱਤਾ, ਤੁਸੀਂ ਘਰਾਂ ਦੇ ਕੰਮਾਂ ਵਿੱਚ ਰੁੱਝ ਰਹੇ ਹੋ, ਹੋਲਾ ਕਿਸ ਕਰਨਾ? ਇਹ ਹੋਲੇ ਮੇਲੇ ਪੰਥਕ ਪ੍ਰਚਾਰ ਅਤੇ ਧਾਰਮਿਕ ਕਾਰ ਦਾ ਵੱਡਾ ਵਸੀਲਾ ਹੁੰਦੇ ਹਨ। ਜੋ ਹੀਲਾ ਹਿੱਸਾ ਐਸੇ ਕੰਮਾਂ ਵਿੱਚ ਨਾ ਪਾਵੇ ਉਹ ਆਲਸੀ ਹੁੰਦਾ ਹੈ। ਗੁਰਸਿੱਖਾਂ ਦਾ ਐਸੇ ਸਮਾਗਮਾਂ ਵਿੱਚ ਜੁੱਟਣਾ ਫਰਜ਼ ਹੁੰਦਾ ਹੈ। ਜਿਨ੍ਹਾਂ ਨਾ ਸੀ ਟੁਰਨਾ ਉਹ ਵੀ ਟੁਰ ਪਏ। ਥੋੜ੍ਹੇ ਦਿਨਾਂ ਵਿੱਚ ਸਭ ਸਾਂਭਾ ਹੋ ਗਿਆ। ਚਾਨਣੀ ਸੰਤਾਂ ਕਹਿ ਦਿੱਤਾ, ਅਸਾਂ ਇੰਦਰ ਕੋਲੋਂ ਲੈਣੀ ਕੀਤੀ ਹੋਈ ਹੈ। ਤਿੰਨੇ ਦਿਨ ਨਾ ਸੂਰਜ ਨਿਕਲਿਆ ਨਾ ਵਰਖਾ ਹੀ ਹੋਈ, ਠੰਡ ਰਹੀ, ਧੁੱਪੋਂ ਅਤੇ ਮੀਂਹੋਂ ਬਚਾ ਰਿਹਾ। ਖੂਹ ਖੂਹ ਅਤੇ ਘਰ ਘਰ ਵਿੱਚ ਮਾਂਗੇ ਲੰਗਰ ਲੱਗਾ ਰਿਹਾ, ਬਹੁਤ ਦੀਵਾਨਾ ਅਤੇ ਲੰਗਰ ਦਾ ਰਸ ਰਿਹਾ। ਸੰਤ ਸੰਮਾ ਸਿੰਘ ਜੀ ਭੋਗ ਵਾਲੇ ਦਿਨ ਇਤਨੇ ਮਸਤਾਨੇ ਹੋਏ, ਜਿੱਥੇ ਪੈ ਪੈ ਹੀ ਰਹੇ, ਜੇ ਬੋਲਣ ਤਾਂ ਇਹੋ ਤੁਕ ਬੜੇ ਰਸੀਲੇ ਆਵਾਜ਼ੇ ਨਾਲ ਉੱਚੀ ਉੱਚੀ ਪੜ੍ਹਨ। ਸੰਤਾਂ ਕੇ ਕਾਰਜ ਆਪ ਖਲੋਇਆ, ਹਰ ਕੰਮ ਕਰਾਵਣ ਆਇਆ ਰਾਮ, ਅਤੇ ਦੌੜੇ ਹੀ ਫਿਰਨ। ਸੰਤਾਂ ਐਸੀ ਮਸਤੀ ਵੰਡੀ, ਜਿੱਥੇ ਕੋਈ ਦੀਵਾਨ ਲੰਗਰ ਆਦਿ ਸੇਵਾ ਸੀ ਉੱਥੇ ਹੀ ਸੰਤਾਂ ਦਾ ਦਰਸ਼ਨ ਕਰ ਅਤੇ ਬੋਲਾ ਸੁਣ। ਓਏ ਪਿਆਰਿਓ, ਹਰ ਕੰਮ ਕਰਾਵਣ ਆਇਆ ਰਾਮ, ਮਸਤ ਹੋਇਆ ਹੀ ਜਾਪਦਾ ਸੀ। ਆਸਾ ਦੀ ਵਾਰ ਹੋ ਰਹੀ ਮੈਂ ਬੌਰੀ ਮੇਰਾ ਰਾਮ ਪਤਾਰ, ਸ਼ਬਦ ਦਾ ਸਵਾਦ ਐਸਾ ਬਣਿਆ ਭੋਗ ਪਾਉਣ ਦਾ ਚੇਤਾ ਹੀ ਨਾ ਆਇਆ। ਸੰਤ ਸੰਮਾ ਸਿੰਘ ਜੀ ਮਸਤੀ ਵਿੱਚ ਨੰਗੇ ਸਿਰਾਏ, ਕਈਆਂ ਦੀਆਂ ਪੱਗਾਂ ਲਾਹ ਦਿੱਤੀਆਂ ਅਤੇ ਅੱਗੋਂ ਉਹਨਾਂ ਹੋਰਨਾਂ ਦੀਆਂ ਲਾਹ ਦਿੱਤੀਆਂ। ਜਿਨ੍ਹਾਂ ਉਸ ਹੋਲੇ ਦਾ ਦਰਸ਼ਨ ਕੀਤਾ ਹੈ, ਸੰਤ ਹਾਕਮ ਸਿੰਘ ਜੀ ਜੈਸੇ ਸੱਚੇ ਅਤੇ ਉੱਚੇ ਸਾਧੂਆਂ ਮੈਨੂੰ ਦੱਸਿਆ ਹੈ। ਇੱਕ ਸਤਿਗੁਰੂ ਪ੍ਰਤਾਪ ਸਿੰਘ ਜੀ ਤੋਂ ਬਿਨਾਂ ਸਭ ਦੀ ਜਿੱਧਰ ਦੇਖੀਏ ਦਸਤਾਰ ਸਿਰ 'ਤੇ ਨਾ ਦਿਸਦੀ ਸੀ, ਅਤੇ ਉਸ ਹੋਲੇ ਦਾ ਨਜ਼ਾਰਾ ਜਦੋਂ ਵੀ ਸੁਰਤ ਵਿੱਚ ਆਉਂਦਾ ਹੈ ਚਿੱਤ ਤਦੋਂ ਹੀ ਸਵਾਦ ਸਵਾਦ ਹੋ ਜਾਂਦਾ ਹੈ। ਇਸ ਸਹਿਜ ਸਵਾਦ ਅਤੇ ਸੁਤੇ ਮਸਤੀ ਵਿੱਚ ਹੀ ਮਾਂਗੇ ਦੇ ਤੰਬੋਲੀ ਵਾਲੇ ਖੂਹ 'ਤੇ ਸੰਤ ਸੰਮਾ ਸਿੰਘ ਜੀ ਵੱਲੋਂ ਸੰਤ ਜੈਸਾ ਹੀ ਸਮਾਂ ਬਣਿਆ ਰਿਹਾ ਅਤੇ ਹੋਲਾ ਹੋਇਆ। ਸੰਤ ਹਾਕਮ ਸਿੰਘ ਜੀ ਕਹਿੰਦੇ ਸੀ, ਕਹੋ ਨਾਨਕ ਸਹੁ ਘਰ ਮਹਿ ਬੈਠਾ ਸੋਹੇ ਬੰਕ ਦੁਆਰੇ। ਸ਼ਬਦ ਸਾਖਿਆਤ ਮੂਰਤੀਮਾਨ ਹੋਇਆ ਉਸ ਸਮੇਂ ਵੇਖਿਆ ਸੀ। ਸੰਤ ਲਾਲ ਸਿੰਘ ਜੀ ਭੂਰੇ ਗਿੱਲਾਂ ਵਾਲਿਆਂ ਦਾ ਪੁੱਤਰ ਪ੍ਰਤਾਪ ਸਿੰਘ ਸ਼ਬਦ ਪੜ੍ਹਦਾ ਰੁਪਏ ਹੋਕਦਾ ਸੀ। ਇੱਕ ਮਸਤਾਨੇ ਕਿਹਾ, ਸ਼ਬਦ ਨਾ ਬੰਦ ਕਰਿਆ ਕਰ। ਉਸ ਕਿਹਾ, ਤੂੰ ਹੀ ਇੰਨਾ ਚਿਰ ਜਰਿਆ ਕਰ। ਹੋਰ ਮਸਤਾਨਾ ਉੱਤੇ ਡਿੱਗਾ, ਵਾਜਾ ਸ਼ਬਦਾਂ ਵਾਲਾ ਟੁੱਟ ਗਿਆ। ਪ੍ਰਤਾਪ ਸਿੰਘ ਕਿਹਾ, ਭਰ ਦੇ। ਸਤਿਗੁਰੂ ਜੀ ਪਾਸ ਝੇੜਾ ਪੁੱਜਾ। ਸਤਿਗੁਰੂ ਜੀ ਕਿਹਾ, ਅਸੀਂ ਮਸਤਾਂ ਦੇ, ਮਸਤ ਸਾਡੇ, ਅਤੇ ਰਕਮ ਦਿੱਤੀ, ਉਸ ਲੈ ਲਈ। ਸਾਧ ਸੰਗਤ ਪ੍ਰਤਾਪ ਸਿੰਘ 'ਤੇ ਗਲਾਣ ਕੀਤੀ ਕਿ ਮਸਤੀ ਦਾ ਸਭ ਦੋਸ਼ ਮਾਫ਼ ਏ। ਸਤਿਗੁਰੂ ਜੀ ਇਨਸਾਫ਼ ਠੀਕ ਕੀਤਾ ਹੈ, ਕਿਉਂਕਿ ਸ਼ਰਾਬੀ ਲੋਕ ਵੀ ਹੋਸ਼ ਆਈ ਲੜਾਈ ਦਾ ਦੋਸ਼ ਉਤਨਾ ਨਹੀਂ ਗਿਣਦੇ ਜੋ ਬੇਹੋਸ਼ੀ ਵਿੱਚ ਹੋਵੇ ਤਾਂ ਸਰਕਾਰ ਵੀ ਬੇਹੋਸ਼ ਤੋਂ ਦੋਸ਼ ਘੱਟ ਗਿਣਦੀ ਹੈ। ਸਾਧ ਸੰਗਤ ਵਿੱਚ ਤਾਂ ਸਭ ਇਹਨਾਂ ਤੋਂ ਉੱਚੀ ਮੱਤ ਵਰਤੀ ਦੀ ਹੈ। ਅੱਗੋਂ ਸਾਲ 1970 ਵਾਲਾ ਹੋਲਾ ਇਸ ਹੋਲੇ 1969 ਦੇ ਹੋਲੇ 'ਤੇ ਮੰਗ ਕਰ ਖੋਟੇ ਜ਼ਿਲ੍ਹਾ ਫਿਰੋਜ਼ਪੁਰ ਦੀ ਸੰਗਤ ਲਿਆ ਅਤੇ ਇਸ ਹੋਲੇ ਮੇਲੇ ਦਾ ਭੋਗ ਪਿਆ। ਮਿਲ ਮਿਲ ਸਖੀ ਹਰ ਕਥਾ ਸੁਨਈਆ, ਸਤਿਗੁਰ ਦਇਆ ਕਰੇ ਪ੍ਰਭ ਮੇਲੇ, ਮੈਂ ਤਿਸ ਆਗੈ ਸਿਰ ਕੱਟ ਕੱਟ ਪਈਆ। ਗੁਣ ਗਾਏ ਸੁਣ ਲਿਖ ਦੇ, ਸੋ ਸਰਬ ਫਲ ਹਰ ਲੇ, ਕੁੱਲ ਸਮੂਹ ਕਰਤ ਉਧਾਰ, ਸੰਸਾਰ ਉਤਰ ਸਪਾਰ। ਗੁਰਬਾਣੀ ਦੀਆਂ ਤੁਕਾਂ ਮੈਂ ਅਗਲੇ ਸਾਲ ਦੇ ਆਰੰਭ ਲਈ ਮੰਗਲ ਜਾਣ ਲਿਖੀਆਂ ਹਨ। ਇਹਨਾਂ ਤੁਕਾਂ ਦਾ ਭਾਵ ਅਰਥ ਅੰਦਰ ਲੈ ਸਤਿਗੁਰੂ ਜੀ ਦੇ ਇਤਿਹਾਸ ਦਾ ਅਭਿਆਸ ਫੇਰ ਫੇਰ ਸੁਣਨਾ, ਸੋਚਣਾ, ਪੜ੍ਹਨਾ, ਲਿਖਣਾ ਆਦਿ ਆਰੰਭ ਕਰਦਾ ਹਾਂ। ਜੋ ਗੁਰਸਿੱਖ ਗੁਰੂ ਕੀ ਸਾਖੀ ਸੁਣਾਏ, ਸੁਣੇ ਜਾਂ ਲਿਖ ਕੇ ਦੇਵੇ, ਉਸ ਯੋਗ ਫਲ ਗੁਰੂ ਜੀ ਲਿਖਿਆ ਹੈ। ਜੋ ਫਲ ਮੈਂ ਪ੍ਰਾਪਤ ਕਰਨ ਲਈ ਪਾਠਕਾਂ ਅੱਗੇ ਅਰਦਾਸ ਕਰਨੀ ਆਰੰਭ ਅਤੇ ਲਿਖੀ ਹੈ, ਮੈਂ ਤਿਸ ਆਗਿਆ ਸਿਰ ਕੱਟ ਕੱਟ ਪਈਆ। ਵਾਕ ਹਿਰਦੇ ਵਸਾ, ਸਤਿਗੁਰੂ ਜੀ ਦਇਆ ਕਰਨ, ਮੈਨੂੰ ਐਸੇ ਸਬੱਬ ਅਤੇ ਪ੍ਰੇਮੀ ਮੇਲੇ, ਜੋ ਮਿਲ ਮਿਲ ਕੇ ਹਰ ਕਥਾ ਗੁਰ ਕਥਾ ਸੁਣੀ ਜਾਣ, ਸੁਣਾਉਣ ਅਤੇ ਦੇ ਚਾਹਵਾਨ ਸੱਜਣ ਸਾਧੂ ਹੋਣ। ਸਤਿਗੁਰੂ ਰਾਮ ਸਿੰਘ ਜੀ ਜੋ ਕਾਹਨ ਸਿੰਘ ਗੜ੍ਹੀ ਵਾਲੇ ਨਾਲ ਬਚਨ ਕੀਤਾ ਸੀ, ਪ੍ਰਤਾਪ ਸਿੰਘ ਬੜੇ ਪ੍ਰਤਾਪ ਵਾਲਾ ਹੋਵੇਗਾ, ਅਤੇ ਗੁਰੂ ਹਰੀ ਸਿੰਘ ਜੀ ਪ੍ਰਗਟੇ ਸੁਣ ਬਚਨ ਕੀਤੇ ਸੀ, ਬੜੇ ਪ੍ਰਤਾਪ ਵਾਲਾ ਪ੍ਰਤਾਪ ਸਿੰਘ ਪ੍ਰਗਟ ਹੋਇਆ ਹੈ। ਇਸ ਦੀ ਛੱਤਰ ਛਾਇਆ ਸਾਧ ਸੰਗਤ ਨੂੰ ਬੜੇ ਸੁੱਖ ਹੋਣਗੇ। ਸੋ ਸਮਾਂ ਹੁਣ ਨਾਮਧਾਰੀ ਸਾਧ ਸੰਗਤ ਨੂੰ ਸਾਖਿਆਤ ਵਰਤਦਾ ਜਾਪ ਰਿਹਾ ਸੀ। ਜੇ ਕੋਈ ਤੰਗੀ ਹੈ ਵੀ ਸੀ, ਪੁਲਿਸ ਦੇ ਭੈਣੀ ਸਾਹਿਬ ਬੈਠੇ ਹੋਣ ਘਰ ਸਤਿਗੁਰੂ ਜੀ ਦੇ ਵੱਧਦੇ ਪ੍ਰਤਾਪ ਨੂੰ ਵੇਖ, ਇਹ ਵੀ ਆਸ ਪੂਰੀ ਹੋਣ ਹੀ ਵਾਲੀ ਜਾਪਦੀ। ਸਤਿਗੁਰੂ ਜੀ ਅਨੰਦਪੁਰ ਦੇ ਹੋਲੇ ਤੋਂ ਬਾਅਦ ਆਪਣੇ ਪਾਸ ਚੰਗੇ ਚੰਗੇ ਸਿੰਘ ਜਵਾਨ ਰੱਖਦੇ ਅਤੇ ਦੂਰ ਨੇੜੇ ਸ਼ਹਿਰਾਂ ਵਿੱਚ ਵਾਕਫੀ ਵਧਾਉਣ ਦਾ ਧਿਆਨ ਵੀ ਰੱਖਦੇ। ਜਿਵੇਂ ਖੋਟਿਆਂ ਦੀ ਸਾਧ ਸੰਗਤ 48 ਸਾਲਾਂ ਬਾਅਦ ਫੇਰ ਆਪਣੇ ਨਗਰ ਨੂੰ ਸਾਧ ਸੰਗਤ ਵਿੱਚ ਉੱਘਾ ਕਰਨਾ ਚਾਹੁੰਦੀ ਜਾਪੀ, ਤਿਵੇਂ ਸਤਿਗੁਰੂ ਜੀ ਵੀ ਨਾਮਧਾਰੀ ਪੰਥ ਵਿੱਚ ਸਭ ਗੁਰਮਤ ਦੀ ਪੱਧਤੀ ਅਤੇ ਗੁਰਮਰਿਆਦਾ ਸਮੇਂ ਦੇ ਦਬਾਓ ਚੱਕਰ ਕਾਰਨ ਫੇਰ ਜਗਤ ਰੀਤਾਂ ਵਾਂਗੂ ਹੀ ਹੈ, ਰਸਮੀ ਜਿਹੀ ਨਾਮ ਮਾਤਰ ਹੀ ਰਹਿ ਗਈ ਤੋਂ ਜਗਤ ਪ੍ਰਸਿੱਧ ਅਤੇ ਉਜਾਗਰ ਕਰਨ ਦੇ ਆਹਰ ਆਰੰਭੇ। ਸਾਧ ਸੰਗਤ ਵਿੱਚ ਸਿੱਧੀ ਦਸਤਾਰ ਰੱਖਦੇ, ਘੋੜੇ 'ਤੇ ਚੜ੍ਹਨ ਸਮੇਂ ਅਤੇ ਹਾਣੀਆਂ ਦੇ ਮੌਜ ਮੇਲੇ ਸਮੇਂ ਤਲੇ ਛੋਟਾ ਪਰਨਾ ਅਤੇ ਉੱਪਰ ਸਰਦਾਰਾਂ ਵਾਂਗੂ ਦਸਤਾਰ ਸਜਾਉਂਦੇ। ਮੈਂ ਸਤਿਗੁਰੂ ਜੀ ਦਾ ਦਰਸ਼ਨ ਮੇਲਾ ਸਿੱਧੀ ਗੁਰਮੁਖੀ ਦਸਤਾਰ ਦੇ ਸਰੂਪ ਵਿੱਚ ਹੀ ਕੀਤਾ ਸੀ। ਸਤਿਗੁਰੂ ਜੀ ਦੇ ਹਾਣੀਆਂ ਪਾਸੋਂ ਸੁਣ ਕਿ ਸ੍ਰੀ ਗੁਰੂ ਜੀ ਪਹਿਲਾਂ ਸਰਦਾਰਾਂ ਵਾਂਗੂ ਵੀ ਦਸਤਾਰਾ ਸਜਾਉਂਦੇ ਰਹੇ ਹਨ, ਨਾ ਮੰਨਦਾ ਸਾਂ, ਪਰ ਜਦ ਮੈਂ ਇੱਕ ਫੋਟੋ ਸਤਿਗੁਰੂ ਜੀ ਦੀ ਸਮੇਤ ਭਾਈ ਵਜ਼ੀਰ ਸਿੰਘ ਜੀ ਦੇ ਜੀਵਨ ਨਗਰ ਸ਼ੀਸ਼ੇ ਵਿੱਚ ਜੜੀ ਬੜੀ ਤਿਆਰ ਬਰ ਤਿਆਰ ਸਰਦਾਰਾਂ ਵਾਂਗੂ ਦੀ ਜੋੜੀ ਦੀ ਵੇਖੀ ਅਤੇ ਸਹਿਜ ਨਾਲ ਹੀ ਸਮਝਾਣ ਸਕਿਆ ਤਾਂ ਮੈਨੂੰ ਮੰਨਣਾ ਪਿਆ। ਜਿਵੇਂ ਗੁਰੂ ਹਰਿਕ੍ਰਿਸ਼ਨ ਜੀ ਦਿੱਲੀ ਨੂੰ ਜਾਣ ਸਮੇਂ ਮਿੱਟੀ ਦੀਆਂ ਢੇਰੀਆਂ ਬਣਾ ਸੰਗਤ ਨੂੰ ਆਪਣੇ ਨਾਲੋਂ ਹਟਣ ਦੀ ਖੇਡ ਕੀਤੀ ਸੀ ਅਤੇ ਗ੍ਰੰਥ ਸਾਹਿਬ ਨੂੰ ਪਹਿਲਾਂ ਸੰਗਤ ਯੋਗ ਗੁਰੂ ਮੰਨਣਾ ਕਿਹਾ, ਤਿਵੇਂ ਦਾ ਇਹ ਮੇਰੇ ਸਤਿਗੁਰੂ ਜੀ ਦਾ ਵੀ ਇੱਕ ਉਮਰ ਦਾ ਚੋਜ ਹੀ ਸੀ। ਜਿਵੇਂ ਗੁਰੂ ਹਰਿਕ੍ਰਿਸ਼ਨ ਜੀ ਸੰਗਤ ਦੇ ਅਰਜ ਕਰਨ 'ਤੇ ਕਿ ਗ੍ਰੰਥ ਗੁਰੂ ਦੀ ਥਾਪਣਾ ਕਾਰਨ ਸਿੱਖੀ ਵਿਚਲ ਜਾਵੇਗੀ, ਆਪ ਹੋ ਗੁਜਰੇ ਗੁਰੂਆਂ ਦੀ ਮਰਿਆਦਾ ਅਨੁਸਾਰ ਕਿਸੇ ਦੇਹਧਾਰੀ ਮਾਨਸ ਮੂਰਤ ਦੇ ਲੜ ਸੰਗਤ ਨੂੰ ਲਾਵੋ। ਅੰਤ ਬਾਬਾ ਬਸੇ ਸੋ ਗ੍ਰਾਮ ਬਕਾਲੇ, ਵਾਕ ਉਚਾਰਨ ਕਰ ਸਹੀ ਸਤਿਗੁਰੂ ਨਾਨਕ ਜੀ ਦੀ ਟੋਰੀ ਮਰਿਆਦਾ ਨੂੰ ਪਾਲਣ ਕੀਤਾ ਸੀ। ਤਿਵੇਂ ਸਤਿਗੁਰੂ ਜੀ ਵੀ ਸਾਧ ਸੰਗਤ ਦੀ ਅਰਜ਼ 'ਤੇ ਸਭ ਸੰਗਤ ਦੇ ਭਲੇ ਯੋਗ ਆਪ ਅੱਗੇ ਲੱਗ ਸਤਿਗੁਰੂ ਰਾਮ ਸਿੰਘ ਜੀ ਦੀ ਸਭ ਮਰਿਆਦਾ ਨੂੰ ਜਗਤ ਪ੍ਰਸਿੱਧ ਕਰਨਗੇ ਅਤੇ ਕਮੀਆਂ ਪੈ ਗਈਆਂ ਪੂਰੀਆਂ ਕਰਨਗੇ। ਇਹ ਸਭ ਬਚਨ ਸਮੇਂ ਸਮੇਂ ਮੈਨੂੰ ਜੋ ਸਾਧ ਸੰਗਤ ਵਿੱਚੋਂ ਮਿਲੇ ਹਨ, ਮੈਂ ਉਹਨਾਂ ਦੇ ਆਧਾਰ 'ਤੇ ਇਹ ਸਭ ਗੁਰ ਇਤਿਹਾਸ ਅੱਗੇ ਇਸੇ ਪੁਸਤਕ ਵਿੱਚ ਲਿਖਾਂਗਾ। 48 ਸਾਲ ਬਾਅਦ ਖੋਟਿਆਂ ਜ਼ਿਲ੍ਹਾ ਫਿਰੋਜ਼ਪੁਰ ਦੀ ਸਾਧ ਸੰਗਤ ਹੋਲੇ ਦੇ ਮੇਲੇ ਦਾ ਆਰੰਭ ਕੀਤਾ। ਸਤਿਗੁਰੂ ਜੀ ਨਿਮਾਣੀ ਦੇ ਮੇਲੇ 'ਤੇ ਹੋਰ ਦੂਰ ਨੇੜੇ ਦੇ ਮੇਲਿਆਂ ਅਤੇ ਸਭ ਨਾਮਧਾਰੀ ਸੰਗਤ ਨੂੰ ਕਿਹਾ, ਖੋਟੀ ਸਾਧ ਸੰਗਤ ਬਹੁਤ ਉਤਸ਼ਾਹ ਨਾਲ ਆਵੋ। ਜੇ ਗੁਰੂ ਨੂੰ ਭਾਵੇ ਤਾਂ ਜਿਵੇਂ ਇੱਥੋਂ ਗੁਰਮਰਿਆਦਾ ਦੇ ਆਨੰਦਾਂ ਦਾ ਮੁੱਢ ਸ੍ਰੀ ਸਤਿਗੁਰੂ ਰਾਮ ਸਿੰਘ ਜੀ ਵੱਧਾ ਸੀ, ਤਿਵੇਂ ਹੁਣ ਅਸੀਂ ਵੀ ਇਸ ਹੋਲੇ ਤੋਂ ਵੱਧ ਸਿੱਖਿਆ ਗੁਰਮਰਿਆਦਾ ਦੀ ਲੈ ਕੇ ਘਰਾਂ ਨੂੰ ਪਰਤੀਏ। 1970 ਬਿਕਰਮੀ ਦੇ ਹੋਲੇ ਖੋਟੀ ਸਤਿਗੁਰੂ ਜੀ ਸਮੇਤ ਮਾਤਾਵਾਂ ਦੋਨਾਂ ਭਾਈਆਂ ਅਤੇ ਸਾਧ ਸੰਗਤ ਦਰਸ਼ਨ ਦਿੱਤੇ। ਸਤਿਗੁਰੂ ਪ੍ਰਤਾਪ ਸਿੰਘ ਜੀ ਸਾਧ ਸੰਗਤ ਅੱਗੇ ਆਪ ਇਕੱਠ ਕਰ ਗੁਰਮਤਾ ਆਪਣੇ ਵੱਲੋਂ ਅਰਜ ਕੀਤਾ ਕਿ ਮੈਂ ਚਾਹੁੰਦਾ ਹਾਂ ਜੋ ਨਾਮਧਾਰੀ ਪੰਥ ਵਿੱਚੋਂ ਸਤਿਗੁਰੂ ਰਾਮ ਸਿੰਘ ਜੀ ਦੇ ਵਿਦੇਸ਼ ਚਲੇ ਜਾਣ ਕਰ ਅੰਗਰੇਜ਼ੀ ਰਾਜ ਦੇ ਦਬਾਅ ਪਾਉਣ ਕਰ ਗੁਰਮਰਿਆਦਾ ਮੱਧਮ ਪੈ ਗਈਆਂ ਹਨ ਅਤੇ ਨਾਮਧਾਰੀ ਪੁਣਾ ਹੋਰ ਜ਼ਮਾਨੇ ਜਿਹਾ ਹੀ ਰਲ ਗੋਭਾ ਜਿਹਾ ਹੋ ਗਿਆ ਏ। ਹੁਣ ਇਸ ਤਰ੍ਹਾਂ ਦਾ ਨਾਂ ਰਹਿ ਜਿਵੇਂ ਗੁਰੂ ਜੀ ਜਗਤ 'ਚੋਂ ਕੱਢ ਕੇ ਨਿਆਰੇ ਕੂਕੇ ਕੀਤੇ ਸੀ, ਤਿਵੇਂ ਦੇ ਹੀ ਫੇਰ ਹੋਣ ਜੋ ਇਹਨਾਂ ਨੂੰ ਮਿਟ ਮੁੱਕ ਗਿਆ ਜਾਣਦੇ ਹਨ ਅਤੇ ਵਧਣੋਂ ਰੁਕ ਗਿਆ ਜਾਣਦੇ ਹਨ। ਉਹਨਾਂ ਨੂੰ ਜਾਪੇ ਕਿ ਜੋ ਸਤਿਗੁਰੂ ਰਾਮ ਸਿੰਘ ਜੀ ਦਾ ਬਚਨ ਹੈ, ਮੈਂ ਇਸ ਕੂਕਾ ਪੰਥ ਦੀ ਨਹੀਂ ਅਕਾਲ ਪੁਰਖ ਦੀ ਰਖਾਈ ਪਤਾਲੋਂ ਧਰੀ ਹੈ, ਉਹ ਸਭ ਸੰਸਾਰ ਨੂੰ ਪ੍ਰਗਟ ਆਪੇ ਪਈ ਜਾਪੇ। ਸੱਜਣ ਦੁਸ਼ਮਣ ਇਸ ਨੂੰ ਮੰਨੇ ਕਿ ਇਹ ਉਹ ਕੂਕਾ ਪੰਥ ਇਹ ਜੋ ਅਕਾਲ ਪੁਰਖ ਸ੍ਰੀ ਸਤਿਗੁਰੂ ਰਾਮ ਸਿੰਘ ਜੀ ਗੁਰੂ ਕੇ ਵਾਕ ਮੈਂ ਫੇਰ ਕਰੂੰਗਾ ਖਾਲਸਾ ਵੱਸੇ ਵਿੱਚ ਪੰਜਾਬ ਅਨੁਸਾਰ ਸਜਾਇਆ ਹੈ, ਪ੍ਰਗਟ ਨਿਆਰਾ ਉੱਚਾ ਸੁੱਚਾ ਦਿਸੇ ਅਤੇ ਮੰਨਣਾ ਪਵੇ। ਸਾਧ ਸੰਗਤ ਨੇ ਸਰਬਸੰਮਤੀ ਨਾਲ ਹੋਲੇ ਦੇ ਭੋਗ ਸਮੇਂ ਪ੍ਰਵਾਨ ਕਰਨ ਦਾ ਹੁੰਗਾਰਾ ਭਰਿਆ। ਸਤਿਗੁਰੂ ਜੀ ਹੋਲੇ ਦੇ ਭੋਗ ਸਮੇਂ ਇਹ ਮਤਾ ਸਰਬ ਸਾਧ ਸੰਗਤ ਅੱਗੇ ਧਰਿਆ, ਸਾਧ ਸੰਗਤ ਮਨਜ਼ੂਰ ਕਰਿਆ ਅਤੇ ਜੈਕਾਰਾ ਜਿੰਨਾ ਉੱਚੀ ਸਰਿਆ ਬੋਲ ਕੇ ਮੇਲੇ ਵਿੱਚ ਸਵਾਦ ਭਰਿਆ। ਇੱਕ ਦਿਨ ਦੀਵਾਨ ਵਿੱਚ ਮਸਤ ਹੋਏ ਸੰਤ ਕੇਸਰ ਸਿੰਘ ਜੀ ਮਹਾਵੇ ਵਾਲੇ ਗੇੜਾ ਲਾਉਂਦੇ ਆਏ ਅਤੇ ਸਤਿਗੁਰੂ ਜੀ ਦੇ ਸੀਸ 'ਤੇ ਹੱਥ ਧਰ ਕਿਹਾ, ਬੱਚਾ ਰਾਜੀ ਹੈ? ਦੂਜੇ ਗੇੜੇ ਸਤਿਗੁਰੂ ਪ੍ਰਤਾਪ ਸਿੰਘ ਜੀ ਦੇ ਸਾਹਮਣੇ ਆ ਖੜੋ ਹੱਥ ਜੋੜ ਕਿਹਾ, ਪਾਤਸ਼ਾਹ ਤੂੰ ਪਹਿਰੇ ਸਮੇਂ ਦਾ ਮਾਲਕ ਹੈ, ਇਸ ਕੁੱਤੇ ਕੇਸਰ ਨੂੰ ਮਾਫ਼ ਕਰ ਦੇ। ਇਹ ਬਚਨ ਸੰਤ ਇੰਦਰ ਸਿੰਘ ਚੱਕਰਵਰਤੀ ਦੱਸੇ ਹਨ, ਜੋ ਤਦੋਂ ਨੇੜੇ ਬੈਠੇ ਵੇਖਦੇ ਸੁਣਦੇ ਰਹੇ ਸੀ। ਇਹ ਹੋਲਾ ਭਾਵੇਂ ਸਾਰੇ ਖੋਟਿਆਂ ਨਗਰ ਦੇ ਕੂਕਿਆਂ ਵੱਲੋਂ ਹੀ ਸੀ, ਤਾਂ ਵੀ ਇਸ ਮੇਲੇ ਦੇ ਆਗੂ ਸੰਤ ਖਜਾਨ ਸਿੰਘ ਜੀ ਪਰਉਪਕਾਰੀ, ਸੰਤ ਗੁਰਦਿੱਤ ਸਿੰਘ ਜੀ, ਸੰਤ ਸੰਤਾ ਸਿੰਘ ਜੀ ਹੀ ਮੇਲੇ ਦੀ ਸੇਵਾ ਸਾਧਨ ਦੀ ਤਨਤਾ ਖੱਟੀ। ਅੱਗੋਂ ਹੋਲੇ ਦੀ ਅਰਜ ਬਲਟੋਏ ਜ਼ਿਲ੍ਹੇ ਲਾਹੌਰ ਦੀ ਸਾਧ ਸੰਗਤ ਕੀਤੀ, ਜੋ ਮਨਜ਼ੂਰ ਹੋ ਸਾਧ ਸੰਗਤ ਵਿੱਚ ਉੱਚੀ ਬੋਲ ਸੁਣਾ ਦਿੱਤਾ ਗਿਆ ਕਿ ਅਗਲਾ ਹੋਲਾ ਬਲਟੋਏ ਹੋਵੇਗਾ ਜੇ ਗੁਰੂ ਕਰਾਇਆ, ਨਹੀਂ ਤਾਂ ਜਿਵੇਂ ਉਸ ਦੀ ਰਜਾ। ਸਤਿਗੁਰੂ ਜੀ ਸਦਾ ਦੀ ਜੁਗਤ ਨਿਮਾਣੀ ਦਾ ਮੇਲਾ ਜੇਠ 'ਚ ਕੀਤਾ, ਨਹਿਰ ਅਤੇ ਚਾਲੀਆ ਸੌਣ ਪਾਦਰੋਂ ਕੀਤਾ, ਸਾਧ ਸੰਗਤ ਨਾਲ ਵਾਕ ਵੀ ਬੋਲਣਾ ਪਿਆਰ ਵੀ ਪੈ ਗਿਆ। ਮਹਾਰਾਜ ਨਿਹਾਲ ਸਿੰਘ ਜੀ ਦੇ ਆਨੰਦ ਦੀ ਸਲਾਹ ਮਾਤਾ ਜੀਵਨ ਕੌਰ ਜੀ ਅਤੇ ਬਾਬੇ ਧਿਆਨ ਸਿੰਘ ਜੀ ਲਾਹੌਰ ਵਾਲਿਆਂ ਨਿਮਾਣੀ ਦੇ ਮੇਲੇ 'ਤੇ ਮੇਲੀ। ਸਤਿਗੁਰੂ ਜੀ ਦੇ ਮਤੇ ਅਨੁਸਾਰ ਅੱਸੂ ਦੇ ਮਹੀਨੇ ਮਿਥਿਆ। ਸਤਿਗੁਰੂ ਜੀ ਕਿਹਾ, ਮੈਂ ਆਪਣੇ ਆਨੰਦ ਤੋਂ ਬਾਅਦ ਸਾਧ ਸੰਗਤ ਨੂੰ ਜੋ ਕਹਿਣਾ ਅਤੇ ਕਰਨਾ ਜੋ ਜਾਣਿਆ ਸੋ ਕਹਾਂਗਾ, ਤੁਸੀਂ ਵੀ ਬਿਰਧ ਹੋ, ਹਾਲੀ ਮੈਂ ਮਹਾਰਾਜ ਜੀ ਦੇ ਆਨੰਦ 'ਤੇ ਦੇਖਾਂਗਾ ਹੀ ਕੀ ਹੁੰਦਾ ਹੈ, ਕਿਸੇ ਦਾ ਉਜਰ ਨਹੀਂ ਲੈਣਾ। ਜਿਵੇਂ ਸ੍ਰੀ ਸਤਿਗੁਰੂ ਰਾਮ ਸਿੰਘ ਜੀ ਦਾ ਬਚਨ ਹੈ, ਜੋ ਕਾਰ ਸੰਸਾਰ 'ਤੇ ਟੁਰਦੀ ਹੈ ਮੈਂ ਆਪਣੇ ਤੋਂ ਹੀ ਸ਼ੁਰੂ ਕਰਦਾ ਹਾਂ, ਮੇਰੇ ਸਰੀਰ ਤੋਂ ਹੀ ਹੋ ਟੁਰਦੀ ਹੈ, ਤਿਵੇਂ ਮੈਂ ਵੀ ਆਪਣੇ ਤੋਂ ਨਾਮਧਾਰੀ ਪੰਥ ਯੋਗ ਮਰਿਆਦਾ ਨਵੇਂ ਸਿਰੇ ਸ਼ੁਰੂ ਕਰਾਂਗਾ। ਸੱਤ ਅੱਸੂ ਪੰਜਵੇਂ ਨਰਾਤੇ ਲਾਹੌਰ ਬਾਬੇ ਧਿਆਨ ਸਿੰਘ ਜੀ ਪੱਥਰ ਘਾੜੇ ਵੱਲ ਮਾਤਾ ਭਾਗਵੰਤੀ ਦੀ ਜਾਈ ਸਤਵੰਤ ਕੌਰ ਨਾਲ ਮਹਾਰਾਜ ਨਿਹਾਲ ਸਿੰਘ ਜੀ ਦਾ ਆਨੰਦ ਹੋਣ ਅਰਥ ਮੇਲਾ ਮਿਥਿਆ। ਕੁਝ ਬਾਬਾ ਜੀ ਵੱਲੋਂ, ਕੋਈ ਸਤਿਗੁਰੂ ਜੀ ਵੱਲੋਂ ਸੱਦਿਆ ਸਾਧ ਸੰਗਤ ਦੂਰ ਨੇੜੇ ਦੀ ਲਾਹੌਰ ਆਈ। ਸਬਦੀ, ਰਾਗੀ, ਦਾਨੇ, ਮਸਤਾਨੇ, ਗ੍ਰਿਸਤੀ, ਬੇਹੰਗਮਾ ਵੀ ਇਹ ਰੌਣਕ ਵੇਖਣ ਦੀ ਰੀਝ ਪੂਰੀ ਕੀਤੀ। ਮੈਨੂੰ ਚੇਤਾ ਹੈ, ਮੈਂ ਵੀ ਆਪਣੇ ਪਿਤਾ ਸੰਤ ਸਿੰਘ ਜੀ ਦੇ ਨਾਲ ਲਾਹੌਰ ਆ ਇਹ ਮੇਲਾ ਵੇਖਿਆ ਸੀ। ਪਾਟੀ ਦਰਵਾਜ਼ੇ ਸੜਕ ਕੰਢੇ ਨੇੜੇ ਬਾਗ ਵਿੱਚ ਸੰਗਤ ਲਈ ਤੰਬੂ ਲੱਗੇ ਹੋਏ ਸੀ। ਬਾਬਾ ਜੀ ਦੇ ਘਰ ਵੀ ਅਤੇ ਹਵੇਲੀ ਦੇ ਅੰਦਰ ਬਾਹਰ ਬਾਜ਼ਾਰ ਵਿੱਚ ਗਹਿਮਾ ਗਹਿਮ ਹੋਈ। ਬਾਬਾ ਜੀ ਦੇ ਅਤੇ ਮਾਤਾ ਭਾਗਵੰਤੀ ਦੇ ਉਦਾਰ ਸੁਭਾਅ ਦੀ ਚਰਚਾ ਅੱਗੇ ਹੀ ਸ਼ਹਿਰ ਵਿੱਚ ਬਹੁਤ ਸੀ। ਇਸ ਅਵਸਰ 'ਤੇ ਮੰਗਤ ਡੇਰੇ ਘੱਤ ਚੁਫੇਰਿਓਂ ਬਹੁਤ ਆਏ ਬੈਠੇ। ਬਾਬਾ ਜੀ ਪੱਥਰ ਘੜਨ ਦਾ ਕੰਮ ਕਈ ਦਿਨ ਬੰਦ ਕਰ ਦਿੱਤਾ। ਨੌਕਰਾਂ ਅਤੇ ਮਜ਼ਦੂਰਾਂ ਨੂੰ ਕਹਿ ਦਿੱਤਾ, ਤੁਸੀਂ ਵੀ ਕੋਈ ਦਿਨ ਆਨੰਦ ਲਵੋ, ਜੋ ਚਿੱਤ ਕਰੇ ਸੇਵਾ ਕਰੋ ਜਾਂ ਸ਼ਬਦ ਸੁਣੋ, ਤਨਖਾਹ ਅਤੇ ਦਿਹਾੜੀ ਸਭ ਨੂੰ ਪੂਰੀ ਮਿਲੇਗੀ। ਪਹਿਲੇ ਥਕੇਵੇਂ ਲਾਓ, ਫਿਰ ਸਾਧਾਂ ਦੇ ਦਰਸ਼ਨ ਕਰ, ਗੁਰਬਾਣੀ ਸੁਣ, ਮਨ ਦੇ ਅਕੇਵੇਂ ਲਾਹੋ। ਬਾਬਾ ਜੀ ਪਿੱਛੋਂ ਸਿਆਲਕੋਟ ਦੇ ਜ਼ਿਲ੍ਹੇ ਗਲੋਟੀਆਂ, ਜਿੱਥੇ ਗੁਰੂ ਛੇਵੀਂ ਪਾਤਸ਼ਾਹੀ ਅਤੇ ਸਤਿਗੁਰੂ ਰਾਮ ਸਿੰਘ ਜੀ ਦਾ ਦਮਦਮਾ ਸੀ, ਉੱਥੋਂ ਦੇ ਰਾਮਗੜੀਏ ਸਤਿਗੁਰੂ ਰਾਮ ਸਿੰਘ ਜੀ ਤੋਂ ਵਰਸਾਏ ਉਦਾਰ ਸੇਵਕਾਂ ਦਾ ਇਸ ਸਮੇਂ ਲਾਹੌਰ ਵਿੱਚ ਬੜਾ ਨਾਮਣਾ ਸੀ। ਇਹਨਾਂ ਘਰ ਵਿੱਚੋਂ ਕੁਝ ਹਿੱਸਾ ਵਖਫ ਨਾਮਧਾਰੀ ਧਰਮਸਾਲਾ ਲਿਖ ਕੀਤਾ ਹੋਇਆ ਸੀ, ਅਤੇ ਹਰ ਆਏ ਨੂੰ ਮਾਤਾ ਭਾਗਵੰਤੀ ਜੀ ਪ੍ਰਸ਼ਾਦ ਸੱਦਾ ਦਿੰਦੇ ਸੀ। ਇਸ ਮੇਲੇ ਵਿੱਚ ਬਿਨਾਂ ਵਿਤਕਰੇ ਬਣਿਆ ਹਰ ਪਦਾਰਥ, ਕੜਾਹ ਪ੍ਰਸ਼ਾਦ, ਦਾਲਾ ਪ੍ਰਸ਼ਾਦਾ, ਦੋ ਤਿੰਨ ਦਿਨ ਸਭ ਦਰ ਆਏ ਨੂੰ ਵਰਤਿਆ। ਰਾਤ ਦਿਨ ਦੀਵਾਨ ਕੀਰਤਨ ਹੁੰਦਾ ਹੀ ਰਿਹਾ। ਮੈਂ ਭਾਵੇਂ ਤਾਂ ਉਦੋਂ ਛੋਟਾ ਹੀ ਸਾਂ, ਪਰ ਸੰਤ ਸੋਹਣ ਸਿੰਘ ਜੀ ਚੱਕਰੀ ਵਾਲਿਆਂ ਦੀਆਂ ਧਾਰਨਾ ਜੋਟੀਆਂ ਦੇ ਸ਼ਬਦਾਂ ਦੀਆਂ ਮੈਨੂੰ ਅਜੇ ਵੀ ਉਵੇਂ ਹੀ ਯਾਦ ਅਤੇ ਸਵਾਦ ਦਿੰਦੀਆਂ ਨੇ। ਚੁੱਗ ਲਓ ਵੇ ਹੰਸੋ ਮੋਤੀ, ਚੁੱਗਦੇ ਕਿਉਂ ਨਹੀਂ, ਚੁੱਗਣੇ ਦਾ ਵੇਲਾ ਮਾਨਸ ਦੇ ਹੀ ਹੈ ਪਾਈ, ਅਤੇ ਕੂੜ ਦੀ ਫਕੀਰੀ ਨਾਲੋਂ ਚੋਰੀ ਚੰਗੀ ਪਿਆਰਿਆ। ਸੰਤ ਲਾਲ ਸਿੰਘ ਜੀ ਭੂਰੇ ਗਿੱਲਾਂ ਵਾਲਿਆਂ ਗੁਰੂ ਹਰੀ ਸਿੰਘ ਜੀ ਅਤੇ ਬਾਬਾ ਜੀ ਦਾ ਪਿਆਰ ਦੱਸ, ਹੁਣ ਆਹਲਾ ਤਰੀਕੇ ਚੰਗੇ ਸਲੀਕੇ ਵਰਤਾ ਦੀਵਾਨ ਆਪਣੇ ਵਿੱਚ ਸੋਭਾ ਕਰ ਦੱਸਿਆ ਸੀ ਕਿ ਇਸ ਨਵੇਂ ਨਾਤੇ ਨੇ ਬਾਬਾ ਜੀ ਦੀ ਕੁਲ ਉਜਾਗਰ ਕਰ ਦਿੱਤੀ ਹੈ ਨਾਮਧਾਰੀ ਪੰਥ ਵਿੱਚ। ਬਾਬਾ ਜੀ ਦਾ ਪਰਿਵਾਰ ਸਪੁੱਤਰ ਨਰਾਇਣ ਸਿੰਘ ਅਤੇ ਕਰਤਾਰ ਸਿੰਘ, ਸਪੁੱਤਰੀਆਂ ਬੀਬੀ ਈਸਰ ਕੌਰ, ਬੀਬੀ ਸਤਵੰਤ ਕੌਰ ਅਤੇ ਬੀਬੀ ਕਰਤਾਰ ਕੌਰ, ਭਾਵੇਂ ਕੋਈ ਸਿਆਣਾ ਅਤੇ ਭਾਵੇਂ ਅਣਜਾਣਾ ਸੀ, ਸਾਧ ਸੰਗਤ ਦੀ ਸੇਵਾ ਅਤੇ ਰੌਣਕ ਨੂੰ ਰੀਝ ਨਾਲ ਦੇਖ ਦੇਖ ਕਰ ਜਾਮੇ 'ਤੇ ਨਾ ਸਮਾਉਂਦਾ ਸੀ। ਬਾਬਾ ਜੀ ਦੇ ਘਰ ਜਿਵੇਂ ਪਦਾਰਥ ਦੀ ਤੋਟ ਨਾ ਸੀ, ਤਿਵੇਂ ਦਿਲ ਅਤੇ ਦਰ ਦੇ ਵਿੱਚ ਵੀ ਉਦਾਰਤਾ ਦੀ ਘਾਟ ਨਾ ਸੀ। ਸੱਤ ਅੱਸੂ ਸਤਿਗੁਰੂ ਜੀ ਅੰਮ੍ਰਿਤ ਵੇਲੇ ਤੋਂ ਅਤੇ ਸਾਧ ਸੰਗਤ ਵੀ ਸਕੇਸ ਇਸ਼ਨਾਨ ਕਰ ਆਸਾ ਦੀ ਵਾਰ ਦੇ ਦੀਵਾਨ ਵਿੱਚ ਸਜੀ ਸੀ। ਵੇਦੀ ਵਿੱਚ ਹਵਨ ਹੋਇਆ, ਅੰਮ੍ਰਿਤ ਵੀ ਸਾਧਾਂ ਤਿਆਰ ਬਰ ਤਿਆਰ ਬਣਾਇਆ ਸੀ। ਸਤਵੰਤ ਕੌਰ ਜੀ ਸਾਦੇ ਸਫੈਦ ਖੱਦਰ ਦੇ ਬਸਤਰ, ਚੂੜੀਦਾਰ ਸੁੱਥਣ ਪਹਿਣੀ, ਨੰਗੇ ਮੁੱਖ, ਸਤਿਗੁਰੂ ਜੀ, ਗ੍ਰੰਥ ਸਾਹਿਬ ਜੀ ਅਤੇ ਮਹਾਰਾਜ ਜੀ ਨੂੰ ਮੱਥਾ ਟੇਕ ਖੱਬੇ ਪਾਸੇ ਆ ਬੈਠੇ। ਸਾਧਾਂ ਗੰਢ ਚਤਰਾਵੇ ਦੀ ਮਾਇਆ ਵਿਚਾਲੇ ਬੰਨ ਲੜ ਗੰਢਿਆ ਅਤੇ ਲਾਵਾਂ ਦੇ ਉਚਾਰ ਨਾਲ ਹਵਨ ਦੁਆਲੇ ਅਤੇ ਵੇਦੀ ਵਿਚਾਲੇ ਮਹਾਰਾਜ ਜੀ ਅਤੇ ਸਤਵੰਤ ਕੌਰ ਜੀ ਸੱਜੇ ਹੱਥੋਂ ਫਿਰ ਚਾਰ ਲਾਵਾਂ ਲਈਆਂ। ਸੰਤ ਲਾਲ ਸਿੰਘ ਜੀ ਮਸਤੀ ਦੀ ਰੌਂ ਵਿੱਚ ਇਹ ਨਜ਼ਾਰਾ ਦੇਖ ਲਾਵਾਂ ਦੇ ਹੁੰਦਿਆਂ ਹੀ ਪੜ੍ਹਨ ਲੱਗ ਪਏ, ਆਨੰਦ ਭਇਆ ਮੇਰੀ ਮਾਏ ਸਤਿਗੁਰੂ ਮੈਂ ਪਾਇਆ। ਅਤੇ ਰਾਗੀਆਂ ਨੇ ਵੀ ਤਬਲੇ ਅਤੇ ਥਾਪਾਂ ਲਾਉਣੀਆਂ ਸ਼ੁਰੂ ਕਰ ਦਿੱਤੀਆਂ। ਸੰਤ ਲਾਲ ਸਿੰਘ ਜੀ ਨਾਲੇ ਸ਼ਬਦ ਪੜ੍ਹਨ ਦੇ ਨਾਲੇ ਕਹਿਣ, ਇਹ ਅਸਲ ਕਾਰ ਏ, ਅਜਬ ਨਜ਼ਾਰਾ ਏ। ਉੱਧਰੋਂ ਸੰਤ ਸੁੰਦਰ ਸਿੰਘ ਜੀ ਮੰਜੀ ਤੋੜਾਂ ਵਾਲੇ ਮਸਤ ਹੋ ਬੋਲੇ ਕਰਨ ਲੱਗ ਪਏ, ਨਾਲੇ ਦੀਵਾਨ ਵਿੱਚ ਦੌੜਨ ਅਤੇ ਨਾਲੇ ਕਹਿਣ, ਅਸਲ ਨਹੀਂ ਨਕਲ ਏ, ਨਜ਼ਾਰਾ ਨਹੀਂ ਗੁਜ਼ਾਰਾ ਏ। ਸੰਤ ਲਾਲ ਸਿੰਘ ਜੀ ਆਪਣੇ ਸਵਾਦ ਵਿੱਚ ਪੈ ਪੜੀ ਜਾਣ, ਆਨੰਦ ਭਇਆ ਮੇਰੀ ਮਾਏ ਅਤੇ ਕਹੀ ਜਾਣ, ਇਹ ਅਸਲ ਕਾਰ ਏ ਅਤੇ ਅਜਬ ਨਜ਼ਾਰਾ ਏ। ਸੰਤ ਮੰਜੀ ਤੋੜ ਜੀ ਉਦੋਂ ਵੱਧ ਵਾਰੀ ਦੌੜਦੇ ਅਤੇ ਕਹਿੰਦੇ, ਅਸਲ ਨਹੀਂ ਨਕਲ ਏ, ਨਜ਼ਾਰਾ ਨਹੀਂ ਗੁਜ਼ਾਰਾ ਏ। ਕੜਾਹ ਪ੍ਰਸ਼ਾਦ ਅਰਾਸੇ ਬਾਅਦ ਵਰਤਿਆ ਅਤੇ ਸਾਧ ਸੰਗਤ ਦੋਹਾਂ ਸਾਧਾਂ ਤੋਂ ਆਪੋ ਆਪਣੇ ਮਸਤੀ ਵਿੱਚ ਬੋਲਣ ਦਾ ਵੇਰਵਾ ਪੁੱਛਿਆ। ਸੰਤ ਲਾਲ ਸਿੰਘ ਜੀ ਦੱਸਿਆ, ਮੈਂ ਅਤੇ ਮਾਤਾ ਸਤਵੰਤ ਕੌਰ ਜੀ ਦੇ ਬਸਤਰ ਅਤੇ ਨੰਗੇ ਮੁੱਖ ਫੇਰੇ ਲੈਣੇ ਦੇਖ ਉਹ ਖੋਟਿਆਂ ਵਾਲਾ ਨਜ਼ਾਰਾ ਸਤਿਗੁਰੂ ਰਾਮ ਸਿੰਘ ਜੀ ਵਾਲਾ ਅੱਖਾਂ ਸਾਵੇਂ ਆਇਆ ਜਾਣ, ਆਨੰਦ ਆਇਆ ਕਰ, ਅਗਦੀ ਹੀ ਬੇਬਸ ਹੋ ਪੜ੍ਹਨ ਲੱਗ ਪਿਆ ਸਾਂ ਕਿ ਜੋ ਸਾਧ ਸੰਗਤ ਇਸ ਬੀਤੇ ਹੋਲੇ 'ਤੇ ਸਲਾਹ ਕੀਤੀ ਹੈ ਕਿ ਮੁੜ ਮੱਧਮ ਪਈ ਮਰਿਆਦਾ ਉਸੇ ਤਰ੍ਹਾਂ ਕੂਕਿਆਂ 'ਚ ਤੋਰਨੀ ਹੈ, ਉਸ ਦਾ ਮੁੱਢ ਬੱਜ ਗਿਆ ਹੈ ਅਤੇ ਅਜਬ ਨਜ਼ਾਰਾ ਵੇਖਣ ਵਿੱਚ ਆ ਰਿਹਾ ਹੈ। ਸੰਤ ਸੁੰਦਰ ਸਿੰਘ ਜੀ ਦੱਸਿਆ, ਬੀਬੀ ਸਤਵੰਤ ਕੌਰ ਨੇ ਅੰਮ੍ਰਿਤ ਅੰਦਰ ਹੀ ਛਕਿਆ ਹੈ ਅਤੇ ਮਹਾਰਾਜ ਨਿਹਾਲ ਸਿੰਘ ਜੀ ਦਸਤਾਰ ਸਿੱਧੀ ਨਹੀਂ ਸਜਾਈ, ਇਸ ਲਈ ਅਜੇ ਏਡੀ ਕਾਹਲ ਨਾਲ ਅਸਲ ਕਹਿਣ ਦੀ ਅਤੇ ਅਜਬ ਨਜ਼ਾਰਾ ਕਹਿਣ ਦੀ ਕੀ ਲੋੜ ਹੈ। ਜਦ ਅਜੇ ਨਕਲ ਅਤੇ ਗੁਜ਼ਾਰਾ ਹੀ ਹੋਇਆ ਹੈ, ਮੈਨੂੰ ਜੋ ਦਿਸਿਆ ਮੈਂ ਸੋ ਆਖ ਦਿੱਤਾ ਹੈ। ਸਤਿਗੁਰੂ ਪ੍ਰਤਾਪ ਸਿੰਘ ਦੀ ਇਹ ਵਾਰਤਾ ਦੋਹਾਂ ਸਾਧਾਂ ਦੀ ਸੁਣ ਬਚਨ ਕੀਤਾ, ਆਪੋ ਆਪਣੀ ਥਾਂ ਦੋਵੇਂ ਠੀਕ ਬੋਲਦੇ ਰਹੇ ਹਨ। ਜਿਵੇਂ ਬਾਬਾ ਜੀ ਦੇ ਅਤੇ ਸਾਧਾਂ ਦੇ ਯਤਨ ਨੇ ਇਤਨਾ ਹੰਭਲਾ ਮਾਰ ਕੋਈ ਸਵਾਰ ਵਿਖਾਇਆ ਹੈ, ਗੁਰੂ ਕਿਰਪਾ ਕੀਤੀ ਤਾਂ ਰਹਿੰਦੀ ਕਸਰ ਵੀ ਹੁਣ ਨਿਕਲ ਜਾਣ ਦੀ ਉਮੀਦ ਹੋ ਗਈ ਹੈ। ਸਤਿਗੁਰੂ ਜੀ ਵੱਲੋਂ ਇਸ ਮੇਲੇ 'ਤੇ ਆਨੰਦ ਵਿੱਚ ਇੱਕ ਰਸ ਸਭ ਨੂੰ ਜਲ ਪ੍ਰਸ਼ਾਦ ਵਰਤਿਆ ਵੇਖ, ਪੰਜ ਭੋਗ ਬਾਬਾ ਧਿਆਨ ਸਿੰਘ ਜੀ ਵੱਲੋਂ ਪਾਠ ਆਦਿ ਗ੍ਰੰਥ ਸਾਹਿਬ ਜੀ ਦੇ ਅਤੇ ਪੰਜ ਪਾਠ ਇਸ ਆਨੰਦ ਯੋਗ ਕੀਤੇ ਆਪਣੇ ਵੱਲੋਂ ਚਾਰ ਆਦਿ ਅਤੇ ਇੱਕ ਦਸਮ ਗ੍ਰੰਥ ਸਾਹਿਬ ਦੇ ਭੋਗ ਪੈਣ ਬਾਅਦ ਅਰਦਾਸਾਂ ਹੋਣ ਤੋਂ ਪਹਿਲਾਂ ਸੰਤ ਮੰਗਲ ਸਿੰਘ ਜੀ ਤੋਂ ਕੁਝ ਪ੍ਰਚਾਰ ਕਰਾ ਹੋਕਾ ਦਵਾਇਆ ਕਿ ਨਾਮਧਾਰੀ ਸਾਧ ਸੰਗਤ ਯੋਗ ਇਸ ਮੇਲੇ ਦਾ ਰਸ ਰਿਹਾ ਅਤੇ ਇੱਕ ਰਸ ਸਭ ਆਏ ਨੂੰ ਪਦਾਰਥ ਵਰਤੇ ਵੇਖ ਜਾਣ, ਸੁੱਖ ਸਵਾਦ ਮਾਣ, ਸਾਧ ਸੰਗਤ ਯੋਗ ਇਸੇ ਜੁਗਤ ਵਰਤ ਰਸ ਰਹਿਣ ਦੇ ਲਈ ਅੱਗੋਂ ਇਹ ਹੁਕਮ ਹੈ ਕਿ ਕੋਈ ਕੂਕਾ ਜਗਤ ਅਡੰਬਰ ਨਾ ਕਰੇ ਸਿਵਾ ਜਲ ਪ੍ਰਸ਼ਾਦੇ ਦਾਲੇ ਅਤੇ ਕੜਾਹ ਪ੍ਰਸ਼ਾਦ ਦੇ। ਮਿਠਿਆਈ, ਲੱਡੂ, ਚੌਲ, ਖੋਆ, ਜਲੇਬੀਆਂ, ਡੂਨੇ ਭਾਜੀਆਂ ਆਦਿ ਨਾ ਕਰੇ, ਕਿਉਂਕਿ ਇਹ ਸਰਲ ਸਾਦਗੀ ਵਰਤਿਆਂ ਹੀ ਇੱਕ ਰਸ ਲੰਗਰ ਭੈਣੀ ਸਾਹਿਬ ਦੇ ਵਾਂਗੂ ਇੱਥੇ ਵਰਤਿਆ ਹੈ। ਨਹੀਂ ਤਾਂ ਜਿਤਨੀ ਭੀੜ ਅਤੇ ਗਿਣਤੀ ਸੀ ਮਸਾਂ ਵਰਤਾਵਿਆਂ ਵਾਕਫਾਂ ਅਤੇ ਨੇੜੇ ਬੈਠਿਆਂ ਤੱਕ ਹੀ ਪੁੱਜਣਾ ਸੀ। ਮਾਂਗਤਾਂ, ਮਜ਼ਦੂਰਾਂ ਅਤੇ ਦੂਰਾਂ ਤੱਕ ਕਿਸੇ ਪੁੱਜਣਾ ਹੀ ਨਾ ਸੀ ਅਤੇ ਨਾ ਹਰ ਇੱਕ ਨੂੰ ਜਗਤ ਵਿਖਾਲੇ ਦੇ ਵਡਿੱਤੇ ਪਦਾਰਥ ਸਾਵੇਂ ਵਰਤੇ ਹੀ ਜਾ ਸਕਦੇ ਹਨ ਅਤੇ ਵਿਤਕਰਾ ਹੋਣੋ ਨਹੀਂ ਰਹਿੰਦਾ। ਜੋ ਸਤਿਗੁਰੂ ਜੀ ਦਾ ਹੁਕਮ ਨਹੀਂ, ਜੋ ਨਾਮਧਾਰੀ ਇਸ ਮਰਿਆਦਾ ਤੋਂ ਉਲਟ ਮਨ ਮਰਜ਼ੀ ਜਗਤ ਵਿਖਾਲਾ ਕਰੇਗਾ ਉਹ ਪੰਥ ਦੀ ਮਰਿਆਦਾ ਭੰਨੂ ਗਿਣਿਆ ਜਾਵੇਗਾ ਅਤੇ ਡੰਨ ਦੀ ਸਜ਼ਾ ਪਾਵੇਗਾ। ਇਸ ਲਈ ਅੱਗੋਂ ਸਭ ਇਸੇ ਮਰਿਆਦਾ ਦਾ ਪ੍ਰਸ਼ਾਦ ਸੰਗਤ ਵਿੱਚ ਵਰਤੇ। ਹੇ ਅਚੁੱਤ ਹੇ ਪਾਰ ਬ੍ਰਹਮ ਅਬਨਾਸੀ ਅਗਨਾਸ, ਹੇ ਪੂਰਨ ਹੇ ਸਰਬ ਮੈਂ ਦੁੱਖ ਭੰਜਨ ਗੁਣਤਾਸ, ਹੇ ਸੰਗੀ ਹੇ ਨਿਰੰਕਾਰ ਹੇ ਨਿਰਗੁਣ ਸਭ ਟੇਕ, ਹੇ ਗੋਬਿੰਦ ਹੇ ਗੁਣ ਨਿਧਾਨ ਜਾ ਕੈ ਸਦਾ ਵਿਵੇਕ, ਹੇ ਅਪਰੰਪਰ ਹਰ ਹਰੇ ਹੈਪੀ ਹੋਮਨ ਹਾਰ, ਹੇ ਸੰਤਾ ਕੈ ਸਦਾ ਸੰਗ ਨਿਧਾਰਾ ਆਧਾਰ, ਹੇ ਠਾਕੁਰ ਹੋ ਦਾਸ ਰੋ ਮੈਂ ਨਿਰਗੁਣ ਗੁਣ ਨਹੀਂ ਕੋਏ, ਨਾਨਕ ਦੀਜੈ ਨਾਮਦਾਨ ਰਾਖੋ ਹੀਐ ਪਰੋਏ, ਯਾਹੀ ਕੁਲ ਤੇ ਪ੍ਰਗਟ ਹੋਏ ਤਾਹੀ ਕੁਲ ਕੋ ਨਾਮ, ਪੁਨ ਦੁਆਦਸ ਗੁਰਿੰਡ ਕਉ ਮੇਰੀ ਹੈ ਪਰਨਾਮ।